ਸਿਖਾ ਦੇਣਗੇ। ਤੂੰ ਇੱਕ ਵਾਰ ਤੇ ਗੁਰੂ ਨੂੰ ਮਿਲ, ਤੇ ਫਿਰ ਇੱਕ ਤੇ ਹੈ ਨਾ ਮੌਤ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇੜੇ ਆ ਗਏ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਾਂ ਪਕੜ ਚਲਾਇਆ। ਪਰ ਜੇ ਮੌਤ ਨੂੰ ਸਮਝਣਾ ਨਾ, ਤੇ ਗੁਰੂ ਨੂੰ ਮਿਲ। ਗੁਰੂ ਨੂੰ ਮਿਲੇਗਾ ਤੇ ਤੈਨੂੰ ਮੌਤ ਦਾ ਇੱਕ ਸਾਧੂ ਸੀ, ਹੈ ਸਰੀਰ ਕਰਕੇ ਤਗੜਾ ਸੀ, ਇੱਕ ਸ਼ਰਧਾਲੂ ਗਿਆ, ਕਹਿਣ ਲੱਗਾ ਜੀ ਮੈਨੂੰ ਤੁਸੀਂ ਐਸਾ ਢੰਗ ਦੱਸੋ ਪਰਮੇਸ਼ਰ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਐਸਾ ਚੰਗੇ ਬੰਦੇ ਪੁੱਛ ਲੈਂਦੇ ਨੇ ਵੀ ਕੋਈ ਜੁਗਤੀ ਦੱਸੋ। ਸਾਧੂ ਨੇ ਸੋਚਿਆ ਵੀ ਇਹਨੂੰ ਹੁਣ ਜੁਗਤੀ ਦੱਸਣੀ ਹੈ ਵੀ ਰੱਬ ਮਿਲਦਾ ਕਿਸ ਤਰ੍ਹਾਂ, ਪ੍ਰਾਪਤ ਕਿਸ ਤਰ੍ਹਾਂ ਹੁੰਦਾ। ਕਹਿਣ ਲੱਗਾ ਪਹਿਲਾਂ ਇਸ਼ਨਾਨ ਕਰਾਈਏ। ਕਹਿਣ ਲੱਗਾ ਜੀ ਠੀਕ ਹੈ। ਉਹਨੇ ਸੋਚਿਆ ਵੀ ਸ਼ਾਇਦ ਇਸੇ ਢੰਗ ਨਾਲ ਹੀ ਦੱਸੇਗਾ। ਉਹਨੂੰ ਇਸ਼ਨਾਨ ਕਰਨ ਵਾਸਤੇ ਦਰਿਆ ਵਿੱਚ ਲੈ ਗਿਆ। ਹੁਣ ਸਾਧੂ ਸੀ ਤਗੜਾ, ਜਿਹਨੇ ਇਹ ਸਵਾਲ ਪੈਦਾ ਕੀਤਾ ਸੀ ਉਹ ਥੋੜ੍ਹਾ ਜਿਹਾ ਕਮਜ਼ੋਰ ਸੀ। ਇਸ਼ਨਾਨ ਇੱਕ ਦੋ ਚੁੱਭੇ ਲਾਏ ਤੇ ਜਿਹਨੇ ਪੁੱਛਿਆ ਸੀ ਕਿ ਪਰਮੇਸ਼ਰ ਨੂੰ ਕਿਸ ਤਰ੍ਹਾਂ ਪਾਈਦਾ, ਕਹਿੰਦੇ ਨੇ ਉਹਦੀ ਗਿੱਚੀ ਫੜੀ ਤੇ ਪਾਣੀ 'ਚ ਡੋਬਿਆ। ਹੁਣ ਉਹ ਬਥੇਰਾ ਯਤਨ ਕਰੇ, ਪਰ ਹੁਣ ਸਾਧੂ ਤਗੜਾ ਸੀ ਉਹ ਛੱਡੇ ਨਾ। ਬੜੀਆਂ ਉਹਨੇ ਹੱਥ ਪੈਰ ਮਾਰੇ ਲੱਤਾਂ, ਪਰ ਹੁਣ ਉਹ ਗਿੱਚੀ ਐਸੇ ਢੰਗ ਨਾਲ ਫੜੀ, ਉਹ ਤਾਕਤ ਸੀ ਬਹੁਤ ਹੀ। ਜਦੋਂ ਵੇਖਿਆ ਨਾ ਵੀ ਇਹ ਹੁਣ ਇਹਦੇ ਸਵਾਸ ਇੱਥੋਂ ਤੱਕ ਵੀ ਸਰੀਰ ਢਿੱਲਾ ਹੋ ਰਿਹਾ, ਹੁਣ ਇਹਦੀ ਤਾਕਤ ਸਾਰੀ ਜਾਇਆ ਹੋ ਗਈ ਹੈ, ਤੇ ਫਿਰ ਛੱਡਿਆ ਇਕਦਮ ਤਾਂ ਮੂੰਹ ਕੱਢ ਕੇ। ਹੋਸ਼ ਵਿੱਚ ਹੀ ਆ ਕੇ ਘਬਰਾਇਆ ਹੋਇਆ ਸੀ, ਬੜੇ ਕ੍ਰੋਧ ਵਿੱਚ ਕਹਿਣ ਲੱਗਾ ਮੈਂ ਤਾਂ ਤੁਹਾਨੂੰ ਪੁੱਛਿਆ ਸੀ ਤੇ ਰੱਬ ਕਿਸ ਤਰ੍ਹਾਂ ਪ੍ਰਾਪਤ ਹੁੰਦਾ, ਇਹ ਤੇ ਨਹੀਂ ਸੀ ਮੈਂ ਪੁੱਛਿਆ ਵੀ ਤੁਸੀਂ ਰੱਬ ਦੇ ਕੋਲ ਹੀ ਮੈਨੂੰ ਭੇਜੋ। ਰੱਬ ਦੇ ਕੋਲ ਤੇ ਮੈਂ ਆਪੇ ਚਲੇ ਜਾਵਾਂਗਾ, ਜਦੋਂ ਮੌਤ ਆਏ ਤੁਸੀਂ ਤੇ ਮੈਨੂੰ ਹੁਣੇ ਭੇਜਣ ਲੱਗੇ ਸੀ। ਮੈਂ ਤੇ ਤੁਹਾਨੂੰ ਜੁਗਤੀ ਪੁੱਛੀ ਸੀ ਵੀ ਰੱਬ ਮਿਲਦਾ ਕਿਸ ਤਰ੍ਹਾਂ। ਸਾਧੂ ਕਹਿਣ ਲੱਗੇ ਬਸ ਮੈਂ ਤੈਨੂੰ ਜੁਗਤੀ ਹੀ ਦੱਸੀ। ਕਹਿੰਦਾ ਇਹ ਜੁਗਤੀ ਚੰਗੀ ਹੋਈ, ਮੇਰਾ ਤੇ ਡੋਬਣ ਲੱਗੇ ਸੀ, ਮੈਂ ਬਸ ਹੁਣ ਨਾ ਛੱਡਦੇ ਤੇ ਮੈਂ ਤੇ ਉਹਦੇ ਕੋਲ ਪਹੁੰਚਿਆ। ਕਹਿਣ ਲੱਗੇ ਪ੍ਰੇਮੀਆਂ ਘਬਰਾ ਨਾ, ਜਦੋਂ ਤੇਰੀ ਗਿੱਚੀ ਫੜ ਕੇ ਮੈਂ ਪਾਣੀ 'ਚ ਡੋਬਿਆ ਸੀ, ਤੈਨੂੰ ਕੋਈ ਧੀਆਂ ਪੁੱਤ ਪਰਿਵਾਰ ਯਾਦ ਆਇਆ, ਕੋਈ ਪਦਾਰਥ ਯਾਦ ਆਇਆ ਸੀ, ਜਾਂ ਹੋਰ ਕੋਈ ਮੋਹ ਮਮਤਾ ਦੇ ਵਿਚਾਰ ਆਈ? ਕਹਿਣ ਲੱਗਾ ਜੀ ਉਦੋਂ ਤਾਂ ਸਿਰਫ ਇਹੋ ਹੀ ਸੀ, ਤੜਪ ਕੇ ਮੇਰੇ ਪ੍ਰਾਣ ਵੱਧ ਜਾਣ, ਮੈਨੂੰ ਹੋਰ ਕੋਈ ਯਾਦ ਕਿੱਥੇ ਆਉਣਾ ਸੀ? ਪਾਣੀ 'ਚ ਡੁੱਬੇ ਹੋਏ ਨੂੰ ਕੀ ਯਾਦ ਆਉਂਦਾ? ਮੈਨੂੰ ਤਾਂ ਤੜਪ ਸੀ ਕਿ ਮੇਰੇ ਪ੍ਰਾਣ ਵੱਧ ਜਾਣ, ਮੈਨੂੰ ਹੋਰ ਕੁਝ ਨਹੀਂ ਯਾਦ। ਸਤਿਪੁਰਖਾਂ ਕਿਹਾ ਭਾਵੇਂ ਤੂੰ ਔਖਾ ਹੋ ਤੇ ਭਾਵੇਂ ਸੌਖਾ ਹੋ, ਜਿੰਨਾ ਚਿਰ ਸਰੀਰ ਵਿੱਚ ਤੜਪ ਨਾ ਹੋਵੇ ਉਹਨਾਂ ਚਿਰ ਪਰਿਪੂਰਨ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਨਹੀਂ ਮਿਲਦਾ। ਤੇ ਤੜਪ ਹੈ ਜਦੋਂ ਮੌਤ ਯਾਦ ਆਏ। ਛੇਵੇਂ ਪਾਤਸ਼ਾਹ ਦੇ ਕੋਲ ਪੈਂਦੇ ਖਾਂ ਕਹਿਣ ਲੱਗਾ ਪਾਤਸ਼ਾਹ ਮੈਂ ਇੱਕ ਬੇਨਤੀ ਕਰਾਂ, ਸੰਗਤ ਕਰਦਿਆਂ ਬੜਾ ਸਮਾਂ ਹੋ ਗਿਆ ਪਰ ਮਨ ਨਹੀਂ ਟਿਕਦਾ, ਬਾਣੀ ਪੜ੍ਹਦੇ ਹਾਂ ਮਨ ਕਿਤੇ ਦਾ ਕਿਤੇ ਤੁਰ ਜਾਂਦਾ, ਸੰਗਤ ਵਿੱਚ ਬੈਠੇ ਹੋਈ ਦਾ ਮਨ ਕਿਤੇ ਦਾ ਕਿਤੇ ਤੁਰ ਜਾਂਦਾ। ਛੇਵੇਂ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਕੋਈ ਜੁਗਤੀ ਦੱਸੋ, ਮਨ ਟਿਕ ਜਾਏ। ਛੇਵੇਂ ਪਾਤਸ਼ਾਹ ਕਹਿਣ ਲੱਗੇ ਪੈਂਦੇ ਹੁਣ ਤੇ ਸਮਾਂ ਲੰਘ ਗਿਆ, ਬੜਾ ਅਚਰਜ ਹੋ ਗਿਆ, ਕੀ ਕਾਰਨ? ਮਹਾਰਾਜ ਕਹਿੰਦੇ ਵੀ ਸੱਤਾਂ ਦਿਨਾਂ ਦੇ ਅੰਦਰ ਅੰਦਰ ਤੇਰੀ ਤੇ ਮੌਤ ਆ ਜਾਣੀ ਹੈ। ਦਿਨ ਤੇ ਸਾਰੇ ਸੱਤ ਰਹਿ ਗਏ ਨੇ, ਹੁਣ ਜੁਗਤੀਆਂ ਕਿੱਥੇ? ਤਰਨ ਕਾ ਕਰ ਸਾਜ। ਮਨ ਨੂੰ ਬੜਾ ਦੁੱਖ ਹੋਇਆ ਮੌਤ ਦਾ ਵਿਚਾਰ ਸੁਣ ਕੇ, ਮੱਥਾ ਟੇਕਿਆ ਉਦਾਸ ਹੈ। 6 ਦਿਨ ਹੀ ਉਹਨੇ ਮੰਜੇ ਤੋਂ ਨਹੀਂ ਉੱਠਿਆ, ਕੋਈ ਖਾਣਾ ਪੀਣਾ ਨਹੀਂ ਕੀਤਾ। 7ਵਾਂ ਦਿਨ ਚੜਿਆ ਤੇ ਸ਼ਰਧਾ ਸੀ ਮਨ ਨੇ ਅਹਿਸਾਸ ਕੀਤਾ ਮੈਂ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਸੱਤਵੇਂ ਦਿਨ ਮੱਥਾ ਟੇਕਵਾਂ, ਪਤਾ ਨਹੀਂ ਮੌਤ ਕਦੋਂ ਆ ਜਾਣੀ ਹੈ, ਜਿਉਂਦੇ ਜੀ ਤੇ ਮੱਥਾ ਟੇਕ ਆਵਾਂ। ਤੇ ਛੇਵੇਂ ਪਾਤਸ਼ਾਹ ਨੇ ਜੋ ਬਚਨ ਕਹੇ ਨੇ ਉਹ ਝੂਠ ਨਹੀਂ ਹੋਣੇ, ਉਹ ਸੱਚ ਹੋ ਜਾਣੇ ਨੇ। ਕਰਤਾਰਪੁਰ ਸਾਹਿਬ ਡੇਰਾ ਸੀ, ਆ ਗਿਆ ਨਮਸਕਾਰ ਕਰਨ, ਪਾਤਸ਼ਾਹ ਮੈਂ ਮੱਥਾ ਟੇਕਣ ਆਇਆ, ਅੱਜ ਬਚਨ ਪੂਰਾ ਹੋ ਜਾਣਾ, ਪਤਾ ਨਹੀਂ ਕਿਹੜੇ ਵੇਲੇ ਪੂਰਾ ਹੋ ਜਾਵੇ। ਮਹਾਰਾਜ ਕਹਿਣ ਲੱਗੇ ਪੈਂਦੇ ਖਾਂ, ਪਿਛਲਿਆਂ ਛਿਆਂ ਦਿਨਾਂ ਦੇ ਅੰਦਰ ਅੰਦਰ ਤੇਰਾ ਮਨ ਕਿਸ ਤਰ੍ਹਾਂ ਦਾ ਸੀ, ਮਨ ਟਿਕਿਆ ਕਿ ਨਹੀਂ ਟਿਕਿਆ, ਮਨ ਇੱਧਰ ਉੱਧਰ ਭਟਕਿਆ ਕਿ ਨਹੀਂ ਭਟਕਿਆ। ਕਹਿਣ ਲੱਗਾ ਜੀ ਮਨ ਤੇ ਇੰਨਾ ਟਿਕਿਆ ਰਿਹਾ, ਬਸ ਬਹੁਤ ਹੀ ਯਾਦ ਰਹੀ ਹੈ, ਮਨ ਇੱਧਰ ਉੱਧਰ ਗਿਆ ਹੀ ਨਹੀਂ ਕਿਤੇ, ਜਦੋਂ ਜਾਂਦਾ ਫਤ ਉੱਥੇ ਆ ਜਾਂਦਾ, ਮਨ ਵੀ ਮਰ ਜਾਣਾ। ਛੇਵੇਂ ਪਾਤਸ਼ਾਹ ਕਹਿਣ ਲੱਗੇ ਵੀ ਜਿਸ ਤਰ੍ਹਾਂ ਇਹ ਛੇ ਦਿਨ ਵਿੱਚ ਮਨ ਤੇਰਾ ਇੱਧਰ ਉੱਧਰ ਨਹੀਂ ਗਿਆ, ਤੇ ਪੈਂਦੇ ਖਾਂ ਇਹ ਕੁਦਰਤ ਨੇ ਸਿਆਣਿਆਂ ਬੰਦਿਆਂ ਨੇ ਇੱਕ ਹਫ਼ਤੇ ਦੇ ਸੱਤ ਦਿਨ ਬਣਾਏ ਨੇ, ਮੌਤ ਤੇ ਤੇਰੀ ਸੱਤਾਂ ਬਾਰਾਂ ਦੇ ਅੰਦਰ ਅੰਦਰ ਹੀ ਆਉਣੀ ਆ, ਕਦੋਂ ਆਵੇ। ਬਾਣੀ ਚ ਇੱਕ ਹੋਰ ਵੀ ਲਿਖਿਆ ਨਾ, ਚਾਰ ਦਿਵਸ ਕੇ ਪਹੁ ਨੇ, ਚਾਰ ਦਿਨ ਦੀ ਗੱਲ ਕੀਤੀ ਹੈ, ਉੱਥੇ ਗੱਲ ਕੀਤੀ ਹੈ ਇੱਕ ਜੰਮਣ ਤੇ ਇੱਕ ਮਰਨ ਦਾ ਦਿਨ ਨਾ ਗਿਣੀਏ, ਤੇ ਇੱਕ ਅੱਜ ਦਾ ਦਿਨ ਜਿਹੜਾ ਬਤੀਤ ਹੋ ਰਿਹਾ ਇਹ ਵੀ ਨਾ ਗਿਣੋ, ਤੇ ਤਿੰਨ ਦਿਨ ਕੱਢ ਦਿਓ ਸੱਤਾਂ ਦਿਨਾਂ ਤੋਂ, ਬਾਕੀ ਤੇ ਚਾਰ ਹੀ ਰਹਿ ਗਏ। ਬੜ ਬੜ ਰੂਦੇ ਥਾਏ ਛੇਵੇਂ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਮਰੇਗਾ ਤੇ ਸੱਤਾਂ ਦਿਨਾਂ ਦੇ ਅੰਦਰ ਅੰਦਰ ਹੀ, ਅੱਠਵਾਂ ਤੇ ਵਾਰ ਹੈ ਹੀ ਕੋਈ ਨਹੀਂ, ਫਿਰ ਗੇੜਾ ਮੁੜ ਤੋਂ ਫਿਰ ਸ਼ੁਰੂ ਹੋ ਜਾਂਦਾ, ਸੋਮਵਾਰ ਤੋਂ ਫਿਰ ਐਤਵਾਰ ਤੱਕ ਸੱਤ ਹੀ ਹੁੰਦੇ ਨੇ, ਫਿਰ ਸੋਮਵਾਰ ਤੋਂ ਬਾਅਦ। ਪਰ ਹਮੇਸ਼ਾ ਮੌਤ ਯਾਦ ਰੱਖ, ਤੇਰਾ ਮਨ ਟਿਕਿਆ ਰਹੇਗਾ। ਸਤਿਗੁਰ ਮਿਲੇ ਸਿੱਖਾਂ ਤੋਂ, ਗੁਰੂ ਨੂੰ ਮਿਲ ਸੋ ਮਰਨ ਦਿਖਾਏ, ਤੈਨੂੰ ਮੌਤ ਦਿਖਾ ਦੇਣਗੇ। ਮੌਤ ਦਿਖਾਲਣ ਤੋਂ ਭਾਵ ਇਹ ਨਹੀਂ ਵੀ ਢੇਰੀ ਢਾ ਕੇ ਬਸ ਮੰਜੇ ਤੇ ਪਏ ਰਹੋ ਵੀ ਬਸ ਜੀ ਹੁਣ ਮਰ ਜਾਣਾ, ਨਹੀਂ। ਮੌਤ ਯਾਦ ਰੱਖਣੀ ਗੱਲ ਹੋਰ ਹੈ, ਦਲਿੱਦਰੀ ਹੋ ਕੇ ਢੇਰੀ ਢਾ ਦੇਣੀ ਗੱਲ ਹੋਰ ਹੈ, ਮੌਤ ਯਾਦ ਰੱਖਣੀ ਹਮੇਸ਼ਾ ਯਾਦ ਰੱਖੇ ਤੇ ਬੰਦਾ ਮਾੜੇ ਕਰਮਾਂ ਤੋਂ ਬਚਿਆ ਰਹੇਗਾ। ਦਲਿੱਦਰੀ ਰੋਵੇ ਤੇ ਮਹਾਰਾਜ ਨੇ ਕਿਹਾ ਕਿ ਉਦਮ ਕਰੇਂਦਿਆ ਜੀਓ ਤੂੰ ਕਮਾਉਂਦਿਆ ਸੁਖ ਪਾਉਂਦੀ, ਤੂੰ ਉਹ ਪਾਸਾ ਵੇਖ ਜਿਸ ਪਾਸੇ ਵਿੱਚ ਤੂੰ ਸੱਤਾਂ ਦਿਨਾਂ ਚ ਤੂੰ ਢੇਰੀ ਕਿਉਂ ਢਾ ਕੇ ਬਹਿ ਗਿਆ, ਤੂੰ ਤੇ ਚੌਵੀ ਘੰਟੇ ਸਿਮਰਨ ਕਰਨ ਪਈ, ਅੱਜ ਵੀ ਸਮਾਂ ਮੈਂ ਲਾਹਾ ਲੈ ਲਾ, ਕਿਸ ਲਾਹਾ ਖੱਟਿਓ ਦਿਹਾੜੀ, ਇਹ ਮਨੁੱਖਾ ਜਨਮ ਹੈ, ਅਸੀਂ ਕੋਈ ਚੀਜ਼ ਕਿਸੇ ਦੀ ਮੰਗਵੀ ਲਿਆਈਏ ਨਾ, ਕਾਰ ਕਿਸੇ ਦੀ ਮੰਗਵੀ ਲੈ ਆਈਏ ਵੀ ਨਿਸ਼ੋਰਸ ਮੇਰੇ ਕਵਰ ਕਰਦੀ ਹੈ ਜਾਣਾ ਸਉਤਾਲ ਨੂੰ, ਤੇ ਲਾਗੇ ਲਾਗੇ ਜਿੰਨੇ ਟਾਉਨਾਂ ਚ ਤੁਸੀਂ ਸ਼ਾਮ ਤੱਕ ਕੰਮ ਵੀ ਕਰਾਓਗੇ, ਦੋ ਚਾਰ ਦਸ ਕੰਮ ਕਰੋਗੇ, ਸੋਚੋ ਕਿ ਆਹ ਵੀ ਕਰ ਲਈਏ, ਕਾਰ ਮਿਲੀ ਹੈ, ਮੰਗਵੀ ਕਾਰ ਹੈ, ਹੋਰ ਕੋਈ ਵੀ ਐਸੀ ਵੀ ਚੀਜ਼ ਹੈ, ਇਹ ਮਨੁੱਖਾ ਜਨਮ ਤੇ ਸਾਨੂੰ ਮੰਗਵਾ ਮਿਲਿਆ ਸਰੀਰ, ਇਹਦੇ ਨਾਲ ਸਰੀਰ ਬੇਗਾਨਾ ਪਰ ਪਰਮੇਸ਼ਰ ਦੇ ਦਰ ਤੱਕ ਪਹੁੰਚਣ ਵਾਸਤੇ ਇਹ ਇੱਕ ਅਮੋਲਕ ਦਾਤ ਗੁਰੂ ਕਿਆਂ ਨੇ ਬਖਸ਼ੀ ਹੈ। 84 ਲੱਖ ਜੂਨਾਂ ਤੋਂ ਬਾਅਦ ਇੱਕ ਸਾਨੂੰ ਐਸੀ ਮੰਗਵੀਂ ਦਾਤ ਮਿਲ ਗਈ, ਇਸ ਮੰਗਵੀਂ ਦਾਤ ਨਾਲ ਜਿਸ ਵਾਹਿਗੁਰੂ ਤੋਂ ਟੁੱਟੇ ਹੋਏ ਸੀ ਉਹਦੇ ਤੱਕ ਤੇ ਪਹੁੰਚ ਜਾਈਏ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਗੁਰੂ ਮਹਾਰਾਜ ਮੌਤ ਦਿਖਾ ਦਿੰਦੇ ਵੀ ਅਸਲੀ ਇਹ ਮੌਤ ਹਕੀਕਤ ਹੈ ਕੀ ਚੀਜ਼ ਹੈ।
ਮਰਨ ਰਹਿਣ ਰਸ ਅੰਤਰ ਪਾਏ,
ਮਰਨ ਰਹਿਣ, ਮਰਨ ਜਦੋਂ ਸਮਝ ਜਾਈਏ ਨਾ ਵੀ ਮੌਤ ਕੀ ਚੀਜ਼ ਹੈ, ਤੇ ਫਿਰ ਦੁਨੀਆਂ ਤੇ ਰਹਿਣ ਦਾ ਰਸ ਆਉਂਦਾ, ਜੀਵਨ ਦਾ ਖੇੜਾ ਆਉਂਦਾ, ਉਸ ਜੀਵਨ ਦੇ ਖੇੜੇ ਵਿੱਚ ਜਿਨ੍ਹਾਂ ਗੁਰਸਿੱਖਾਂ ਨੇ ਸਮਝ ਲਿਆ ਵੀ ਸੰਸਾਰ ਵਿੱਚ ਮਰਨਾ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਕਰਨੀ ਤੇ ਕਥਨੀ ਦੇ ਮਾਲਕ ਬੜੇ ਬੜੇ ਗੁਰਸਿੱਖਾਂ ਨੂੰ, ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੇ ਰਹਿਣ ਦਾ ਕਿਸ ਤਰ੍ਹਾਂ ਦਾ ਜੀਵਨ ਦਾ ਰਸ ਪ੍ਰਾਪਤ ਕੀਤਾ, ਕਿਸ ਤਰ੍ਹਾਂ ਦਾ ਉਹਨਾਂ ਦੇ ਮਨ ਵਿੱਚ ਖੇੜਾ ਸੀ। ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਮਰਨ ਦੀ ਯਾਦ ਸਿੱਖ ਲਈ ਹੈ, ਜਿਨ੍ਹਾਂ ਨੂੰ ਗਿਆਨ ਹੈ ਮਰਨ ਦਾ। ਜੇ ਸਰੀਰ ਹੱਦ ਤੋਂ ਵੱਧ ਬੁਖਾਰ ਵਿੱਚ ਕੰਬਦਾ ਹੈ ਤੇ ਮਨ ਨੇ ਕਹਿ ਦਿੱਤਾ ਠੰਡ ਬੜੀ ਹੈ, ਛੱਪੜ ਦੇ ਕਿਨਾਰੇ ਪੁਰਾਣੇ ਆ ਸਮਿਆਂ ਚ ਛੱਪੜਾਂ ਦੇ ਕਿਨਾਰੇ ਚ ਅੱਜ ਇਸ਼ਨਾਨ ਨਾ ਕਰੀਏ, ਮਨ ਨੇ ਦੂਜੇ ਸਮੇਂ ਹੀ ਸੋਚ ਲਿਆ ਮਨਾ, ਅੱਜ ਤੂੰ ਕਹਿ ਦਿੱਤਾ ਇਸ਼ਨਾਨ ਨਾ ਕਰੀਏ, ਕੱਲ ਨੂੰ ਹੋਰ ਕੁਝ ਕਹੇਗਾ। ਕਹਿੰਦੇ ਨੇ ਕਾਹਲੀ ਨਾਲ ਗੋਦੜੀ ਪਰਾਂ ਕਰ ਦਿੱਤੀ, ਇਕਦਮ ਠੰਡੇ ਪਾਣੀ ਵਿੱਚ ਜਾ ਕੇ ਇਸ਼ਨਾਨ ਕਰ ਲਿਆ ਤੇ ਇੱਕ ਥੋੜੀ ਜਿਹੀ ਚਾਦਰ ਗਿੱਲੀ ਕਰ ਲਈ ਤੇ ਸਰੀਰ ਥੋੜਾ ਜਿਹਾ ਢਿੱਲਾ ਸੀ, ਹੁਣ ਗਿੱਲੀ ਚਾਦਰ ਲਈ ਹੋਈ, ਠੰਡ ਵਿੱਚ ਸਰੀਰ ਕੰਬਦਾ ਹੈ ਤੇ ਸਾਧੂ ਮਨ ਨੂੰ ਘੂਰਦੇ ਨੇ, ਮਨਾ ਗੱਲ ਯਾਦ ਰੱਖ, ਇਸ ਚਾਦਰ ਤੇਰੇ ਤੇ ਸੁਕਾਉਣੀ ਆ ਸੁਕਾਉਣੀ ਆ, ਫਿਰ ਤੇ ਨਾ ਅਸੀਂ ਕਰੇਗਾ। ਇਸ ਕਰਕੇ ਜਿਹੜੇ ਜਿਨ੍ਹਾਂ ਨੇ ਮਰਨ ਦਾ ਢੰਗ ਸਿੱਖਿਆ, ਜਿਨ੍ਹਾਂ ਨੂੰ ਪਤਾ ਹੈ ਵੀ ਮਰਨਾ ਹੈ, ਮਰਨ ਰਹਿਣ ਰਸ ਅੰਤਰ ਭਾਏ, ਪਰਮੇਸ਼ਰ ਦਾ ਅੰਦਰੋਂ ਪ੍ਰੇਮ ਉਹਨਾਂ ਨੂੰ ਜਾਗ ਪਿਆ, ਉਹਨਾਂ ਨੂੰ ਸੰਸਾਰ ਵਿੱਚ ਰਹਿਣ ਦਾ ਢੰਗ ਆ ਗਿਆ ਤੇ ਜਿਨ੍ਹਾਂ ਨੂੰ ਢੰਗ ਆ ਗਿਆ ਉਹਨਾਂ ਦੇ ਦੁਨੀਆਂ 'ਚ ਨਾਂ ਨੇ। ਇੱਥੇ ਤੁਸੀਂ ਐਸੇ ਟਾਉਂ 'ਚ ਹੀ ਆਪਾਂ ਸਾਰੇ ਵੱਸਦੇ ਹਾਂ, ਜਿਨ੍ਹਾਂ ਨੂੰ ਬਿਜ਼ਨਸ ਕਰਨ ਦਾ ਢੰਗ ਸੀ ਉਹ ਮਿਲੀਅਨ ਮੇਅਰ ਬਣੇ ਬੈਠੇ ਨੇ, ਕਿਉਂਕਿ ਉਹਨਾਂ ਨੂੰ ਬਿਜ਼ਨਸ ਕਰਨ ਦਾ ਢੰਗ ਆ ਗਿਆ, ਨਹੀਂ ਤੇ ਸਾਰੇ ਅਸੀਂ ਕਿਰਤ ਕਰਦੇ ਹਾਂ। ਤੇ ਅਸੀਂ ਕਈ ਐਸੇ ਤੁਹਾਡੇ 'ਚ ਬੈਠੇ ਹੋਣਗੇ, ਕਹਿੰਦੇ ਹੋਣਗੇ ਫਲਾਣਾ ਜੀ ਬੰਦਾ ਮੇਰੇ ਨਾਲ ਹੀ ਸਰਵਿਸ ਕਰਦਾ ਸੀ, ਜਦੋਂ ਆਏ ਸੀ ਇੱਥੇ ਉਹ ਮੇਰੇ ਨਾਲੋਂ ਵੀ ਕਮਜ਼ੋਰ ਸੀ। ਆਪਾਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋਵਾਂਗੇ, ਆ ਜਾਓ ਉਹਨਾਂ ਦੇ ਵੇਖੋ ਕਿੰਨੀਆਂ ਫੈਕਟਰੀਆਂ ਨੇ, ਮਿਲੀਆਂ ਮੇਅਰ ਬਣੇ ਬੈਠੇ, ਐਸੀਆਂ ਗੱਲਾਂ ਅਸੀਂ ਕਰਦੇ ਹਾਂ, ਕਿਉਂਕਿ ਉਹਨਾਂ ਨੂੰ ਬਿਜ਼ਨਸ ਕਰਨ ਦਾ ਢੰਗ ਆ ਗਿਆ। ਜਿਨ੍ਹਾਂ ਨੂੰ ਮਨੁੱਖਾ ਜਨਮ ਵਿੱਚ ਪਰਮੇਸ਼ਰ ਦੇ ਨਾਮ ਦੇ ਵਪਾਰ ਕਰਨ ਦਾ ਢੰਗ ਆ ਜਾਏ, ਉਹਨਾਂ ਨੂੰ ਪੁੱਛ ਕੇ ਵੇਖੋ ਉਹਦੇ ਮਿਲੀਅਨ ਮੇਅਰ ਬਣੇ ਬੈਠੇ ਨੇ, ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਕਰ। ਭਾਗ ਚੜੇ ਹਰ ਸੰਤ ਤੁਮਾਰੇ, ਭਾਗ ਚੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਮਾਣ ਗਣੇ ਸਹੀ ਆਏ ਸਫਰ ਤਨਾ ਕੇ ਕੰਮ। ਭਾਗਠੜੇ ਦਾ ਅਰਥ ਹੈ ਸ਼ਾਹੂਕਾਰ, ਸ਼ਾਹੂਕਾਰ ਉਹ ਨੇ ਜਿਨ੍ਹਾਂ ਨੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਅਸਲੀ ਤੇ ਉਹ ਧਾਰਮਿਕ ਦੁਨੀਆਂ ਵਿੱਚ ਸ਼ਾਹੂਕਾਰ ਨੇ, ਦੂਜੇ ਤੇ ਗਰੀਬ ਹੀ ਨੇ। ਜਿਸ ਤਰ੍ਹਾਂ ਅਸੀਂ ਗੱਲਾਂ ਕਰਦੇ ਹਾਂ ਸਾਡੇ ਨਾਲ ਹੀ ਨੌਕਰੀ ਕਰਦਾ ਹੁੰਦਾ, ਹੁਣ ਵੇਖੋ ਕਿੰਨੀਆਂ ਫੈਕਟਰੀਆਂ ਦਾ ਮਾਲਕ ਹੈ। ਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਓ, ਸਾਡੇ ਭੈਣ ਭਰਾ ਧੀਆਂ ਪੁੱਤਰ ਬਜ਼ੁਰਗ ਹੋਣਗੇ ਤੇ ਕਈ ਸਾਡੇ 'ਚੋਂ ਬੈਠੇ ਹੋਣਗੇ, ਦੁਨੀਆਂ ਭਰ ਦਾ ਉਹਨਾਂ ਨੇ ਪਾਪ ਕੀਤਾ ਹੋਵੇਗਾ ਤੇ ਜਦੋਂ ਚੌਂ ਬੰਦਿਆਂ 'ਚ ਗੱਲ ਕਰਨਗੇ ਨਾ, ਕਹਿਣਗੇ ਵੀ ਸਾਡਾ ਦਾਦਾ ਗਿਆਨੀ ਜੀ ਉਹ ਅਕਾਲੀ ਲਹਿਰ ਵੇਲੇ, ਉਹ ਬੱਬਰ ਲਹਿਰ ਵੇਲੇ ਉਹ ਬੜੀ ਦਲੇਰੀ ਨਾਲ ਕੁਰਬਾਨੀ ਕੀਤੀ। ਮੈਨੂੰ ਇਸ ਤਰ੍ਹਾਂ ਨਾ ਵੇਖੋ ਵੀ ਮੈਂ ਕਲੀਨ ਸ਼ੇਪ ਹੈ, ਪਰ ਸਾਡੇ ਦਾਦੇ ਵੱਲ, ਪੜਦਾਦੇ ਵੱਲ, ਪਿਤਾ ਵੱਲ ਬੜੀਆਂ ਕੁਰਬਾਨੀਆਂ ਕਰ ਗਏ। ਮੈਂ ਕਈ ਵਾਰ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਦੇ ਬਜ਼ੁਰਗਾਂ ਨੂੰ ਤੇ ਨਮਸਕਾਰ ਕਰਦਾ ਹਾਂ, ਪਰ ਉਹਦੇ ਵੱਲ ਵੇਖ ਕੇ ਤੇ ਹੇ ਇਨਸਾਨ ਤੂੰ ਆਪਣੀ ਜ਼ਿੰਦਗੀ ਨੂੰ ਕਿੰਨਾ ਧੋਖਾ ਦੇ ਰਿਹਾ, ਆਪਣਿਆਂ ਬਜ਼ੁਰਗਾਂ ਦਾ ਨਾਂ ਲੈ ਲੈ ਕੇ ਜ਼ਿੰਦਗੀ ਨੂੰ ਧੋਖਾ ਦੇ ਕੇ ਜੀਉ ਰਿਹਾ, ਕੋਈ ਬਜ਼ੁਰਗਾਂ ਵਾਲੀ ਕਰਨੀ ਤੇ ਤੂੰ ਵੀ ਕਰ। अपने बुजुर्गों की करनी वाल नहीं वेखना, उन्हां दी करनी दा अपने मन ते असर नहीं करना, सिर्फ उन्हां दा नाम लै लै के जीना है। वो ते चले गए, महाराज ने बाणी च लिखिया जीओ बीओ बीज पत लै गए, जिहड़े साबत दाने सन वो ते अपने जीवन शरीर खेत विच साबत दाना बीजिया उगया, सैकड़े गुणा वध के फल के वो ते दाना धरती विच बोया ते गुण लै गया। पर हुण ते तू ते दाल बनिया बैठा, कदी वेखिया धरती च दाल उगदी? बीओ बीज पत लै गए, अब क्यों उगवे दाल? सिखा तू दाल ना बन, तू ते दाना बन। दाल दा एक सुभाव है कि उहनूं धर दईए तां वी प्रशादा छकिया जांदा है, दाने पौन लईए तां वी पेट पूर्ति हो जांदी है। पर सिखा तू ते दाने दी दाल दी तरह ते हां अपने परिवार नूं तेरे जीउंदे जी रोटी आर के देंदा है, पर गल ते इह है कि तेरे अपने अगे वास्ते कुछ नहीं ना तू कर दे। जिथे जाके परलोक विच तू उस वाहिगुरु दे दरबार विच जाना है। तो गरीब नवाज सतगुरु फरमाउंदे ने मरण जिन्हां ने यह समझ लिया रहस उहनां नूं जीवन दा, ओहो ही दुनिया च असली मायने विच जीउंदे ने। नहीं तो जे जीवे पत लथी जाए, सब हराम जेता कि सिखाए वाली है।
गर्भ निवार गगन पुर पाए,
अहंकार की निवृत्ति करके अपने हिरदे विचों परिपूर्ण परमेश्वर प्रगट कर, अहंकार ना कर।
सतगुरु मिला तां दुबदा भागै,
गुरु मिल पाए ते मनुख दे हिरदे विच जिहड़ी दुबदा है ना ओ नठ जांदी है।
कमल विगास मानो हर प्रभु लाग,
जो मन हरि परमेश्वर दे चरणा विच लग जाए ना, गुरु दे चरणा विच एक बार मन जुड़ जाए ते हिरदा कवल खिड़ जांदा है। तुसी जिन्ने बैठे हो अपने मन ही मन विच सोचिया करो, जदों संगत नहीं सी करदे उदों तुहाडे मन दी अवस्था की सी? हुण तुसी सुबह ते शाम नूं संगत करदे हो, हुण मन दे विच तुहाडे की अवस्था है? मन विच जरूर खेड़ा होवेगा, जरूर रस होवेगा। जिस रस तों तुसी पहलां टुटे होए सी, गुरु दा शब्द सुनिया ते मन कवल खिड़ पैंदा है।
जीवत मरै महारस आगै,
महारस आगै। जीवत भाव तों उदों मरिया जांदा है जदों महारस परमेश्वर दे नाम दा रस प्राप्त हो जाए ते जीवत मरे। अपने जीवत भाव तों मर जाईदा, मरना की किसे दा मन बुरा ना चितवना, वकार दृष्टि ना चितवनी, चंगे काम करने, एहो ही जीवत भाव तो मरना है। गुरु दी महान मेहर हो जाए।
सतगुरु मिलिया सच संजम सूचा,
सतगुरु मिलिया सच संजम सूचा, सच दे संजम विच रहा होया मन विच सुचा, मन सुचा हो जांदा है जां सच्चा परमेश्वर प्राप्त हो जाए। मन संजम विच रह जाए, मन विच उस सच्चे परमेश्वर दा नाम आ जाए, जदों मन विच सच्चे परमेश्वर दे आसरे संजम विच निजम विच आ जाइए ते सुचा सच परमेश्वर प्राप्त हो जाता है।
गुरु की पौड़ी ऊंचो ऊंचा,
गुरु दी पौड़ी जिहड़ी है ना अवस्था है, यह तो उच्चिया तो उच्ची है। गुरु की पौड़ी भाव की अवस्था, जिस तरह तुहाडी अवस्था पहला जदों संगत करन लगे सी उदों इन्ना क तुहाडा मन नहीं सी टिकदा, हौली हौली तुसी टिकदे टिकदे मन दे नाल बाणी दी विचार सुनदिया सुनदिया हुण इथों तक आ गए। पहली तो अवस्था इहो ही सी ना, ਮਹਾਰਾਜ ਨੇ ਬਾਣੀ ਚ ਲਿਖਿਆ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਕਾਸ। ਪਸ਼ੂਆਂ ਨੂੰ ਸੋਨੇ ਦੀਆਂ ਡਲੀਆਂ ਪਾ ਦਈਏ ਨਾ ਤੇ ਪਸ਼ੂਆਂ ਨੂੰ ਸੋਨੇ ਨਾਲ ਕੀ ਵਾਹ, ਪਸ਼ੂਆਂ ਨੇ ਤਾਂ ਘਾਹ ਖਾਣਾ। ਪਹਿਲੀ ਅਵਸਥਾ ਤੇ ਐਸੀ ਸੀ ਕੋਈ ਕੋਈ ਕਥਾ ਦੀ ਵਿਚਾਰ ਹੋਵੇ, ਗਿਆਨ ਦੀ ਗੱਲ ਹੋਵੇ ਤੇ ਤੁਹਾਡੇ ਆਮ ਲੋਕਾਂ ਦੇ ਸੁਭਾਏ ਸਨ ਵੀ ਲਓ ਜੀ ਇਹ ਕਿੱਥੇ ਘੜੀਆਂ ਵੇਖਦੇ ਰਹਿੰਦੇ ਸਨ ਵੀ ਕਦੋਂ ਭੋਗ ਪਵੇ। ਜੇ ਕੋਈ ਤੂੰਬੀ ਵਾਲਾ ਆ ਜਾਏ, ਕੋਈ ਹੋਰ ਆ ਜਾਵੇ ਤੇ ਫਿਰ ਮੇਰਾ ਖਿਆਲ ਹੈ ਵੀ ਚੁਗਰਦੇ ਦੀ ਸੰਗਤ ਭਾਈ ਆ ਫਲਾਣੇ ਨੇ ਆਉਣਾ ਨਾ, ਹਾਲ ਹੀ ਸੰਗਤ ਨੂੰ ਝੰਡੇ ਕਿਉਂਕਿ ਉਹ ਘਾਹ ਦੀ ਤਰ੍ਹਾਂ ਉਹਨਾਂ ਨੇ ਬਾਹਰਲਾ ਜਿਸ ਤਰ੍ਹਾਂ ਦਾ ਤੁਹਾਡਾ ਪਵਕ ਦਾ ਰਸ ਸੀ ਉਹਨਾਂ ਨੇ ਉਹੀ ਰਸ, ਕਿਉਂਕਿ ਉਹਨਾਂ ਨੇ ਤੇ ਉਹੀ ਖਾਣਾ ਸੀ ਨਾ, ਉਹਨਾਂ ਨੂੰ ਕੀ ਸੋਨੇ ਦੀ ਕਦਰ ਦੇਣਾ। ਲੇਕਿਨ ਜਿਉਂ ਜਿਉਂ ਸੰਗਤ ਕਰਦਿਆਂ ਕਰਦਿਆਂ ਪਤਾ ਚੱਲ ਗਿਆ ਵੀ ਸੋਨੇ ਦਾ ਸਿਧਾਂਤ ਤੇ ਘਾਹ ਦਾ ਇਹਦੇ ਜ਼ਮੀਨ ਸਮਾਨ ਦਾ ਫਰਕ ਹੈ, ਤੇ ਜਦੋਂ ਸੋਨੇ ਦਾ ਰਸ ਆ ਗਿਆ, ਮਾਫ਼ ਕਰਨਾ ਪੰਜਾਬ ਦੇ ਸਰੋਤਿਆਂ ਨਾਲੋਂ ਬਾਹਰਲੀਆਂ ਕੰਟਰੀਆਂ ਦੇ 20 ਸਾਲ ਸਰੋਤੇ ਛੋਟੇ ਨੇ, ਕਿਉਂਕਿ ਪੰਜਾਬ ਵਿੱਚ ਸਿੱਖੀ ਪ੍ਰਚਾਰ ਦਾ ਬੋਲਬਾਲਾ ਹੈ, ਵਿਦਵਾਨ ਕਥਾ ਕਰਦੇ ਨੇ ਅਸਥਾਨਾਂ ਤੇ। ਹੁਣ ਇਹ ਸੰਨ 84 ਤੋਂ ਬਾਅਦ ਇੱਕ ਐਸਾ ਬੋਲਬਾਲਾ ਸਿੱਖੀ ਦਾ ਚੱਲਿਆ, ਕਥਾ ਦੇ ਵਿਚਾਰ ਗੁਰਬਾਣੀ ਦੀ ਵਿਚਾਰ ਚੱਲੀ ਹੈ, ਜਿਸ ਵਿਚਾਰ ਦੇ ਨਾਲ ਹਰ ਗੁਰਸਿੱਖ ਜੁੜਦਾ, ਚਾਅ ਚੜ੍ਹ ਜਾਂਦਾ ਵੀ ਗੁਰਬਾਣੀ ਦਾ ਇੱਕ ਸਾਨੂੰ ਰਸ ਨਸੀਬ ਹੋ ਰਿਹਾ। ਕਈ ਗੁਰੂ ਕੇ ਦਰਬਾਰ ਜਿਸ ਤਰ੍ਹਾਂ ਸਾਊਥ ਆ ਰਿਹਾ, ਹੋਰਨਾਂ ਸਥਾਨਾਂ ਤੇ, ਪੰਜਾਂ ਸਥਾਨਾਂ ਤੇ, ਇੱਥੇ ਵੀ। ਤੇ ਸੰਨ 84 ਤੋਂ ਪਹਿਲਾਂ ਮੈਂ 69 ਚ ਅਫਰੀਕਾ ਚ ਗਿਆ, 5-6 ਸਾਲ ਰਿਹਾ ਉੱਥੇ, ਤੇ ਉੱਥੋਂ ਦੇ ਸੰਗਤ ਨੂੰ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਵੀ ਕਥਾ ਨਾਮੇ ਵੀ ਕੋਈ ਚੀਜ਼ ਹੁੰਦੀ ਹੈ। ਜੇ ਮੈਂ 10-15-20 ਮਿੰਟ ਕਿਤੇ ਐਤਵਾਰ ਕਰਨੇ ਤੇ ਲੋਕਾਂ ਨੇ ਕਹਿਣਾ ਵੀ ਇਹ ਐਵੇਂ ਮੱਲੋ ਮੱਲੀ, ਉਹ ਕਹਿਣਾ ਵੀ ਚਲੋ ਸਮਾਂ ਗਵਾਉਣਾ ਹੈ, ਸੁਣ ਲਈਏ ਇਹਦੇ ਵਿਚਾਰ ਕੀ ਕਹਿੰਦਾ। ਬਸ ਸਮਾਂ ਗਵਾਉਣ ਵਾਲੀ ਗੱਲ ਹੁੰਦੀ ਸੀ, ਪਰ ਅੱਜ ਦਾ ਸਮਾਂ ਬਹੁਤ ਦੂਰ ਚਲਿਆ ਗਿਆ। ਮੈਂ ਪਿੱਛੇ ਜੂਨ ਵਿੱਚ ਕੈਨੇਡਾ ਗਿਆ ਮਾਰਟਨ ਗੁਰਦੁਆਰੇ, ਤਕਰੀਬਨ ਹਰ ਰੋਜ਼ 1.5-2 ਹਜ਼ਾਰ ਸੰਗਤ ਉੱਥੇ ਕਥਾ ਸੁਣਨ ਵਾਸਤੇ, ਕੀਰਤਨ ਸੁਣਨ ਵਾਸਤੇ ਸੰਗਤ ਆਉਂਦੀ। ਅਤੇ ਜਦੋਂ ਮੈਂ 86 ਵਿੱਚ ਗਿਆ ਅਤੇ ਉੱਥੇ ਵੀ ਉਹੋ ਹੀ ਗੱਲ ਸੀ, ਜਿੰਨੀ ਗਰੀਬਨ ਵਾਜ ਸਤਿਗੁਰਾਂ ਉਚਾਰਿਆ ਵੀ ਜੋ ਜੋ ਸਰੋਤਾ ਸੁਣੇਗਾ ਰਸ ਆਵੇਗਾ ਅਤੇ ਫਿਰ ਖੇੜਾ ਹੈ।
ਕਰਮ ਮਿਲੇ ਜਮਕਾ ਭਉ ਮੂਚਾ,
ਕਰਮ ਮਿਲੇ, ਕਰਮ ਦਾ ਅਰਥ ਹੈ ਬਖਸ਼ਿਸ਼। ਜੇ ਗੁਰੂ ਦੇ ਦਰ ਦੀ ਬਖਸ਼ਿਸ਼ ਮਿਲੇ, ਜਮ ਕਾ ਭਉ ਮੂਚਾ, ਜਮਾਂ ਦਾ ਭੈ ਡਰ ਕੱਟਿਆ ਜਾਏਗਾ, ਖਤਮ ਹੋ ਜਾਏਗਾ ਜੇ ਗੁਰੂ ਦੇ ਦਰ ਦੀ ਕਰਮ ਬਖਸ਼ਿਸ਼ ਮਿਲ ਜਾਏ।
ਗੁਰ ਮਿਲਿਆ ਮਿਲ ਅੰਕ ਸਮਾਇਆ,
ਗੁਰੂ ਮਿਲ ਜਾਏ ਤੇ ਗੁਰੂ ਦੇ ਮਿਲਣ ਦੇ ਨਾਲ ਜਿਸ ਤਰ੍ਹਾਂ ਮਾਂ ਮਿਲੇ ਨਾ ਰੋਂਦੇ ਬੱਚੇ ਨੂੰ ਤੇ ਆਪਣੇ ਕੰਠ ਨਾਲ ਲਾ ਲੈਂਦੀ ਹੈ, ਜਿਉਂ ਹੀ ਮਾਂ ਦੀ ਕੰਠ ਨਾਲ ਰੋਂਦਾ ਬੱਚਾ ਲੱਗ ਜਾਏ ਤੇ ਬੱਚੇ ਦੀ ਰੋਣਾ ਬੰਦ ਹੋ ਜਾਂਦਾ ਹੈ, ਮਾਂ ਦੀ ਛਾਤੀ ਠੰਡੀ ਹੋ ਜਾਂਦੀ ਹੈ, ਬੱਚੇ ਦਾ ਸਰੀਰ ਸਾਰਾ ਤਪਿਆ ਹੋਇਆ ਸ਼ਾਂਤ ਹੋ ਜਾਂਦਾ ਹੈ। ਮਾਂ ਹੈ ਗੁਰੂ, ਗੁਰਦੇਵ ਮਾਤਾ, ਗੁਰਦੇਵ ਪਿਤਾ। ਅਸੀਂ 84 ਲੱਖ ਜੂਨਾਂ ਦੇ ਵਿੱਚ ਸਾਡੇ ਕੋਲ ਸਿਰਫ ਰੋਣ ਹੀ ਹੈ, ਕਦੀ ਕਿਸੇ ਦੁੱਖ ਚ ਰੋਈ ਗਏ, ਕਦੀ ਕਿਸੇ ਦੁੱਖ ਚ ਰੋਈ ਗਏ, ਪਰ ਜਦੋਂ ਗੁਰੂ ਦੇ ਨਾਲ ਮਿਲੇ, ਗੁਰੂ ਦੇ ਸ਼ਬਦ ਦੀ ਵਿਚਾਰ ਅਸੀਂ ਸਰਵਣ ਕਰ ਲਈ ਤੇ ਗੁਰੂ ਦੀ ਵਿਚਾਰ ਨਾਲ ਮਿਲਣਾ ਹੀ ਗੁਰੂ ਦੇ ਕੰਠ ਨਾਲ ਮਿਲਣਾ ਹੈ, ਤੇ ਜਦੋਂ ਗੁਰੂ ਦੀ ਵਿਚਾਰ ਨਾਲ ਮਿਲ ਗਏ ਤੇ ਗੁਰੂ ਦੇ ਵੀ ਸਰੋਤਿਆਂ ਦੇ ਅਸੀਂ ਜਿਤਨੇ ਬੱਚੇ ਹਾਂ ਸਾਡੇ ਮਨ ਠੰਡੇ ਤੇ ਆਖਰਕਾਰ ਪ੍ਰੇਮੀਓ ਗੁਰੂ ਦੀ ਆਤਮਾ ਵੀ ਠੰਡੀ ਹੈ। ਗੁਰੂ ਮਾਂ ਦੀ ਆਤਮਾ ਮਹਾਨ ਪ੍ਰਸੰਨਤਾ ਵਿੱਚ ਆ ਜਾਂਦੀ ਕਿ ਇਹ ਮੇਰੇ ਪੁੱਤਰ ਨੇ, ਇਹ ਮੇਰੇ ਬੱਚੇ ਨੇ। ਕਲਗੀਧਰ ਮਹਾਰਾਜ ਨੇ ਆਪਣਿਆਂ ਪੁੱਤਰਾਂ ਨੂੰ ਕੁਰਬਾਨ ਕਰਕੇ ਤੇ ਸਾਨੂੰ ਪੁੱਤਰ ਬਣਾਇਆ ਹੈ। ਗੁਰੂ ਮਾਂ ਦੀ ਛਾਤੀ ਹੱਦ ਤੋਂ ਵੱਧ ਠੰਡੀ ਹੋ ਜਾਂਦੀ ਹੈ ਵੀ ਮੈਂ ਆਪਣੇ ਰੋਂਦਿਆਂ ਪੁੱਤਰਾਂ ਨੂੰ ਆਪਣੇ ਇਕੱਠ ਨਾਲ ਲਾਇਆ। ਆਤਮਾ ਠੰਡੀ ਹੋ ਜਾਂਦੀ ਹੈ।
ਕਰ ਕਿਰਪਾ ਘਰ ਮਹਿਲ ਦਿਖਾਇਆ,
ਗੁਰੂ ਨੇ ਕਿਰਪਾ ਕਰ ਦਿੱਤੀ ਤੇ ਘਰ ਸਰੀਰ ਦੇ ਅੰਦਰ ਹੀ ਉਹ ਮਹੱਲ ਦਿਖਾ ਦਿੱਤਾ ਜਿਸ ਮਹੱਲ ਵਿੱਚ ਉਹ ਪਰਿਪੂਰਨ ਆਪ ਰਹਿੰਦਾ। ਤੇ ਇਹ ਬਖਸ਼ਿਸ਼ ਗੁਰੂ ਦੇ ਨਾਲ, ਗੁਰੂ ਨੇ ਮਿਹਰ ਕਰ ਦਿੱਤੀ, ਸਾਨੂੰ ਘਰ ਦਿਖਾ ਦਿੱਤਾ।
ਨਾਨਕ ਹੋਮੈ ਮਾਰ ਮਿਲਾਇਆ,
ਗੁਰੂ ਕਿਆਂ ਨੇ ਜਦੋਂ ਮਿਹਰ ਕੀਤੀ ਤੇ ਫਿਰ ਸਾਨੂੰ ਪਤਾ ਲੱਗਾ ਵੀ ਸਾਡੇ ਤੇ ਹਿਰਦੇ ਚ ਬੜੀ ਹਉਮੈ ਸੀ ਤੇ ਉਸ ਹਉਮੈ ਦਾ ਇਲਾਜ ਹੀ ਇੱਕ ਨਿਮਰਤਾ ਹੈ। ਗੁਰੂ ਦੀ ਬਾਣੀ ਦੇ ਗੁਣ, ਜਦੋਂ ਹਉਮੈ ਦੀ ਅਸੀਂ ਨਿਵਿਰਤੀ ਕਰ ਲਈ ਤੇ ਫਿਰ ਗੁਰੂ ਨੇ ਆਪਣੇ ਚਰਨਾਂ ਨਾਲ ਮਿਲਾ ਦਿੱਤਾ, ਸਮਾਂ ਹੋ ਗਿਆ। ਅੱਜ ਦਾ ਦਿਨ ਉਹ ਹੈ ਜਿਸ ਦਿਨ ਕਲਗੀਧਰ ਪਾਤਸ਼ਾਹ ਅਨੰਦਪੁਰ ਦੀ ਧਰਤੀ ਤੇ 8 ਮਹੀਨੇ ਦੇ ਜੰਗ ਤੋਂ ਬਾਅਦ ਸ਼ਾਹੀ ਸੈਨਾ ਦੇ ਮੁਖੀਆਂ ਨੇ, ਉਹਨਾਂ ਦੇ ਕਾਜ਼ੀਆਂ ਨੇ, ਪਹਾੜੀ ਰਾਜਿਆਂ ਦੇ ਪੰਡਤਾਂ ਨੇ ਇੱਕ ਧਾਰਮਿਕ ਤੌਰ ਤੇ ਕਲਗੀਧਰ ਪਾਤਸ਼ਾਹ ਨਾਲ ਧੋਖਾ ਕਰਨ ਦੀ ਵਿਚਾਰ ਬਣਾਏ ਸੀ। ਅੱਜ ਦਾ ਦਿਨ ਉਹ ਹੈ, ਦੋ ਪੋਹ ਦਾ ਬੜਾ ਵੱਡਾ ਧੋਖਾ ਕੀਤਾ। ਗੱਲ ਯਾਦ ਰੱਖਿਓ, ਧਾਰਮਿਕ ਬੰਦਾ ਧੋਖਾ ਖਾ ਜਾਂਦਾ ਹੈ, ਦੁਨੀਆਂ ਤੇ ਧੋਖਾ ਖਾ ਜਾਣਾ ਪਾਪ ਨਹੀਂ, ਮਾੜਾ ਨਹੀਂ, ਪਰ ਧੋਖਾ ਕਰਨਾ ਜਿਹੜਾ ਹੈ ਇਹ ਬਹੁਤ ਵੱਡਾ ਪਾਪ ਹੈ। ਕਲਗੀਧਰ ਪਾਤਸ਼ਾਹ ਨਾਲ ਧੋਖਾ ਕੀਤਾ, ਮਲਾਣਿਆਂ ਨੇ ਆਟੇ ਦੀ ਆਪਣੇ ਕੁਰਾਨ ਮਜੀਦ ਥਾਲ ਵਿੱਚ ਰੱਖਿਆ, ਆਪਣੇ ਨਿਜਵ ਦੇ ਨਾਲ ਜਿਸ ਢੰਗ ਦੇ ਨਾਲ ਕੁਰਾਨ ਦਾ ਸਤਿਕਾਰ ਕਰੀਦਾ, ਲੈ ਕੇ ਆ ਗਏ। ਉਧਰੋਂ ਹਿੰਦੂ ਵੀ ਰਾਜਿਆਂ ਦੇ ਜਿਹੜੇ ਪੰਡਤ ਸਨ ਉਹ ਵੀ ਗੀਤਾ ਆਟੇ ਦੀ ਗਊ ਬਣਾਈ, ਜੋਤ ਜਗਾਈ ਤੇ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ, ਪਾਤਸ਼ਾਹ ਅਸੀਂ ਹਾਂ ਧਾਰਮਿਕ ਬੰਦੇ, ਤੁਸੀਂ ਵੀ ਧਾਰਮਿਕ ਬੰਦੇ ਹੋ, ਆਹ ਸਾਡੇ ਧਰਮ ਦੀਆਂ ਨਿਸ਼ਾਨੀਆਂ ਨੇ, ਆਹ ਮੁਸਲਮਾਨਾਂ ਦੇ ਧਰਮ ਦੀਆਂ ਨਿਸ਼ਾਨੀਆਂ ਨੇ, ਪਿੱਛੇ ਜਿਹੜੇ ਅਹਿਲਕਾਰ ਨੇ ਸਾਡੇ ਨਾਲ ਖਲੋਤੇ ਨੇ, ਅਸੀਂ ਕੁਰਾਨ ਦੀ, ਗੀਤਾ ਦੀ, ਇਹਨਾਂ ਇਸ਼ਟਾਂ ਦੀ ਅਸੀਂ ਸੁਗੰਧ ਖਾਂਦੇ ਹਾਂ, ਕਸਮ ਚੁੱਕਦੇ ਹਾਂ ਜੇ ਤੁਹਾਡੇ ਨਾਲ ਧੋਖਾ ਕਰੀਏ ਤੁਸੀਂ ਸਿਰਫ ਇੱਕ ਵਾਰ ਅਨੰਦਪੁਰ ਸਾਹਿਬ ਛੱਡ ਦਿਓ। ਔਰੰਗਜ਼ੇਬ ਬਸ ਹੋਰ ਕੁਝ ਨਹੀਂ ਚਾਹੁੰਦਾ, ਇੱਕ ਵਾਰ ਛੱਡ ਦਿਓ, ਸਾਡੀ ਵੀ ਥੋੜ੍ਹੀ ਬਹੁਤੀ ਰਹਿ ਆਏ, ਅਸੀਂ ਧਰਮ ਦੇ ਹੀ ਸੁਗੰਧ ਖਾ ਕੇ ਤੁਹਾਡੇ ਨਾਲ ਵਚਨ ਕਰਦੇ ਹਾਂ, ਤੁਹਾਡੇ ਨਾਲ ਧੋਖਾ ਨਹੀਂ ਕਰਾਂਗੇ। ਗੁਰਸਿੱਖ ਨਾਲ ਸਨ ਕਲਗੀਧਰ ਮਹਾਰਾਜ ਦੇ। ਅੱਜ ਦਾ ਉਹ ਦਿਨ ਸੀ ਜਦੋਂ ਉਹਨਾਂ ਨੇ ਇਹ ਕਸਮਾਂ ਖਾਧੀਆਂ ਸੀ ਤੇ ਕਲਗੀਧਰ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਿਹਾ, ਆਪਣੀ ਮਾਤਾ ਨੂੰ ਕਿਹਾ, ਸਿੱਖੋ ਇਹਨਾਂ ਨੇ ਧੋਖਾ ਦੇਣਾ ਹੈ, ਇਹ ਅੰਦਰੋਂ ਸਾਫ ਨਹੀਂ। ਪਰ ਮਾਂ ਗੁਜਰੀ ਤੇ ਸਿੱਖ ਕਹਿਣ ਲੱਗੇ ਨੇ, ਕਲਗੀਧਰ ਮਹਾਰਾਜ ਇੰਨੀਆਂ ਸੁਗੰਧਾਂ ਖਾਂਦੇ ਨੇ, ਆਖਰਾ ਤੋਂ ਬਾਹਰ ਤੇ ਕਰ ਲਓ। ਤੇ ਕਲਗੀਧਰ ਮਹਾਰਾਜ ਦਾ ਇੱਕ ਨਿਯਮ ਰਿਹਾ, ਆਪਣੀ ਜ਼ਿੰਦਗੀ ਭਰ ਆਪਣੀ ਮਾਂ ਦੀ ਗੱਲ ਕਦੇ ਨਹੀਂ ਸਨ ਮੋੜੀ। ਮਾਂ ਬਾਜੇ ਧੋ ਕੇ ਕਹਿਣ ਲੱਗੀ ਵੀ ਤੁਸੀਂ ਮੰਨ ਲਓ। ਕਲਗੀਧਰ ਮਹਾਰਾਜ ਕਹਿਣ ਲੱਗੇ, ਚੰਗਾ ਪਹਿਲਾਂ ਪਰਖ ਕਰਦੇ ਹਾਂ। ਪਰਖ ਕੀਤੀ ਸੀ, ਮੈਂ ਇੰਨਾ ਕੁ ਹੀ ਕਹਿ ਦਿਆਂ, ਅੱਜ ਉਸ ਕਸਮ ਤੇ ਉਹਨਾਂ ਨੇ ਐਗਰੀ ਹੋ ਗਏ ਕਲਗੀਧਰ ਮਹਾਰਾਜ। ਹੁਣ ਕੱਲ੍ਹ ਦਾ ਦਿਨ ਹੈ, ਕੱਲ੍ਹ ਨੂੰ ਕੀ ਕਰਾਂਗੇ। ਇਹ ਨਾਲ ਨਾਲ ਮੈਂ ਉਹ ਜਿਹੜਾ ਇਹਨਾਂ ਦਿਨਾਂ ਦਾ ਇਤਿਹਾਸ ਹੈ ਥੋੜ੍ਹਾ ਥੋੜ੍ਹਾ ਵਰਣਨ ਕਰੀ ਜਾਂਦਾ। ਗੁਰੂ ਮਹਾਰਾਜ ਬਖਸ਼ਿਸ਼ ਕਰੇ, ਤੁਸੀਂ ਵੱਧ ਚੜ ਕੇ ਗੁਰੂ ਕੇ ਦਰਬਾਰ ਵਿੱਚ ਆਇਆ ਕਰੋ। ਪ੍ਰਬੰਧਕਾਂ ਨੇ ਬੜਾ ਸੁਚੱਜਾ ਇਹ ਕਥਾ ਦਾ ਆਰੰਭ ਕੀਤਾ ਹੈ। ਗੁਰੂ ਮਹਾਰਾਜ ਬਖਸ਼ ਕੇ ਪੁੱਜ ਗਏ ਜੀ, ਖਿਮਾ ਫਾਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਰਾਮ। ਸ੍ਰੀ ਵਾਹਿਗੁਰੂ ਜੀ ਗੌੜੀ ਮਹੱਲਾ ਪਹਿਲਾ। ਸਤਿਗੁਰੂ ਮਿਲਾਇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਨਾ।
ਪਰਮ ਸਨਮਾਨ ਯੋਗ ਦੋ ਜਹਾਨ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਸਾਧ ਸੰਗਤ, ਪਿਆਰ ਸਾਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਭਾਗਾਂ ਨਾਲ ਗੁਰੂ ਕੀ ਸੰਗਤ ਨਸੀਬ ਹੋਈ ਹੈ, ਜਿਸ ਕਾਰਨ ਲਿਖਿਆ ਕਿ ਹੇ ਇਨਸਾਨ ਦੁਰਲਭ ਮਾਨੁਖ ਦੇਹ ਕੋ ਪਾਏ ਕੈ, ਸੰਤਨ ਕਾ ਸਤ ਸੰਗ ਕਰੋ ਰੇ। ਹੇ ਪਿਆਰ ਵਾਲੇ ਸ਼ਰਧਾਲੂ, ਮਨੁੱਖਾ ਜਨਮ ਦੁਰਲੱਭ ਹੈ, ਇਸ ਸੰਗਤ ਵਿੱਚ ਇਸ ਮਨੁੱਖਾ ਜਨਮ ਵਿੱਚ ਗੁਰੂ ਕੀ ਸੰਗਤ, ਗੁਰੂ ਕੇ ਬਖਸ਼ਿਆਂ ਦੀ ਸੰਗਤ ਕਰਿਆ ਕਰ। ਦੁਰਲਭ ਮਾਨੁਖ ਦੇਹ ਕੋ ਪਾਏ ਕੈ, ਸੰਤਨ ਕਾ ਸਤਸੰਗ ਕਰੋ ਰੇ। ਜੋ ਤੁਮ ਤੇ ਸਤਸੰਗ ਨਾ ਹੋਵਤ, ਧਰਮ ਕਰੋ ਹਰਿਨਾਮ ਰੋ ਰੇ। ਪਹਿਲੀ ਗੱਲ, ਮਨੁੱਖਾ ਜਨਮ ਵਿੱਚ ਗੁਰੂ ਕੀ ਸੰਗਤ ਕਰਿਆ ਕਰ, ਪਰ ਜੇ ਰੁਝੇਵਿਆਂ ਕਾਰਨ ਜਾਂ ਮਾੜੇ ਕਰਮਾਂ ਕਾਰਨ ਸੰਗਤ ਨਹੀਂ ਹੁੰਦੀ। ਦੂਜੀ ਗੱਲ ਯਾਦ ਰੱਖ, ਧਰਮ ਦੀ ਕਿਰਤ ਕਰ ਤੇ ਰੱਬ ਦਾ ਨਾਮ ਜਪਿਆ ਕਰ। ਜੇ ਸੰਗਤ ਨਹੀਂ ਕਰ ਸਕਦਾ, ਦੁਰਲਭ ਮਾਨੁਖ ਦੇਹ ਕੋ ਪਾਏ ਕੈ, ਸੰਤਨ ਕਾ ਸਤਸੰਗ ਕਰੋ ਰੇ। ਜੋ ਤੁਮ ਤੇ ਸਤਸੰਗ ਨਾ ਹੋਵਤ, ਧਰਮ ਕਰੋ ਹਰਿਨਾਮ ਰੋ ਰੇ। ਨਾਮ ਦਾਨ ਦਉ ਨਾ ਹੋਵਤ, ਪਾਪ ਕਮਾਏ ਨਾ ਨਰਕ ਪਰੋ ਰੇ। ਨਾ ਤੂੰ ਦਾਨ ਕਰ ਸਕਦਾ, ਨਾ ਤੂੰ ਨਾਮ ਜਪ ਸਕਦਾ, ਨਾ ਤੂੰ ਸੰਗਤ ਕਰ ਸਕਦਾ। ਤੀਜੀ ਗੱਲ ਸਤਿਪੁਰਖਾਂ ਨੇ ਕਿਹਾ, ਫਿਰ ਤੂੰ ਇਹਨਾਂ ਤੇ ਮੰਨ ਲੈ, ਮਨੁੱਖਾ ਜਨਮ ਵਿੱਚ ਪਾਪ ਨਾ ਕਰਿਆ ਕਰ, ਪਾਪਾਂ ਤੋਂ ਬਚ ਕੇ ਰਹੋ ਜ਼ਿੰਦਗੀ ਭਰ। ਫਿਰ ਅਖੀਰ ਜਦੋਂ ਤੂੰ ਪਾਪਾਂ ਤੋਂ ਵੀ ਨਾ ਬਚ ਸਕੇ, ਤੇਰੇ ਕੋਲ ਸੰਗਤ ਵੀ ਨਾ ਹੋ ਆਵੇ, ਨਾ ਦਾਨ ਕਰ ਸਕੇ, ਨਾ ਤੂੰ ਨਾਮ ਜਪ ਸਕੇ, ਨਾ ਪਾਪਾਂ ਤੋਂ ਬਚ ਸਕੇ, ਤੇ ਪ੍ਰੇਮੀਆਂ ਫਿਰ ਗੱਲ ਤੇ ਐਸੀ ਹੀ ਕਰ, ਫਿਰ ਇਸ ਜੀਵਨ ਤੇ ਮਰ ਜਾਣ ਪਰੋ ਰੇ। ਪਾਪਾਂ ਤੇ ਜੋ ਨਾਹੇ ਬਚੇ, ਇਸ ਜੀਵਨ ਤੇ ਮਰ ਜਾਣ ਪਰੋ ਰੇ। ਜੇ ਤੂੰ ਪਾਪਾਂ ਤੋਂ ਵੀ ਨਹੀਂ ਬਚ ਸਕਦਾ, ਬਿਹਤਰ ਹੈ ਇਸ ਜੀਵਨ ਦੇ ਨਾਲੋਂ ਤੂੰ ਸੰਸਾਰ ਤੋਂ ਤੁਰ ਜਾਏ ਤੇ ਚੰਗਾ, ਪਾਪਾਂ ਤੋਂ ਤੇ ਤੇਰੀ ਰੂਹ ਬਚ ਜਾਏਗੀ। ਜਿਸ ਕਰਕੇ ਗੁਰੂ ਕਿਆਂ ਉਚਾਰਿਆ, ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿਨਕੇ ਮੁਖ ਸਾਧੂ ਜਲੇ, ਤਿਤ ਸੱਚੇ ਦਰਬਾਰ। ਜਿਨ੍ਹਾਂ ਇਨਸਾਨਾਂ ਦੇ ਨਾਮ ਦਾ ਨਿਧੀਆਂ ਦਾ ਖਜ਼ਾਨਾ ਹੈ, ਪਰਿਪੂਰਨ ਪਰਮੇਸ਼ਰ ਦੀ ਮਿਹਰ ਹੈ। ਉਹ ਗੁਰੂ ਦੀ ਵਿਚਾਰ ਸਰਵਣ ਕਰਦੇ ਨੇ, ਗੁਰੂ ਦੀ ਬਾਣੀ ਸੁਣ ਲੈਣੀ ਬੜੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਪਰ ਜੇ ਉਸ ਗੁਰਬਾਣੀ ਦਾ ਗਹਿਰਾ ਸਿਧਾਂਤ ਸਮਝ ਲਿਆ ਜਾਏ ਫਿਰ ਉਸ ਤੋਂ ਵੀ ਬਹੁਤ ਵੱਡਾ ਆਨੰਦ ਆਵੇਗਾ। ਬਾਣੀ ਦਾ ਸਿਧਾਂਤ ਤੇ ਸਮਝ ਲਿਆ। ਧੰਨਾ ਭਗਤ ਜੀ ਕਹਿੰਦੇ ਨੇ, ਹੇ ਪਰਿਪੂਰਨ, ਮੈਂ ਤੇਰੀ ਬੰਦਗੀ ਤਾਂ ਕਰਾਂਗਾ ਜੇ ਜੀਵਨ ਨਿਰਬਾਹ ਵਾਸਤੇ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ। ਦਾਰ ਸੀਧਾ ਮਾਂਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮਾਂਗੋ ਸਤ ਸੀਕਾ, ਅੰਨ ਚਾਹੀਦਾ, ਦਾਲ ਘਿਓ ਚਾਹੀਦਾ, ਗਊ ਵੀ ਮੱਝ ਵੀ ਚਾਹੀਦੀ ਹੈ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਤੇ ਪਾਤਸ਼ਾਹ ਮੈਨੂੰ ਇੱਕ ਘੋੜੀ ਵੀ ਦੇ ਤਾਂ ਕਿ ਮੇਰੇ ਘਰ ਵਿੱਚ ਕੋਈ ਸਾਧੂ ਆਵੇ, ਇੱਕ ਦਿਨ ਰਹੇ, ਦੋ ਦਿਨ ਰਹੇ, ਉਹਨੂੰ ਮੈਂ ਘੋੜੀ ਤੇ ਚੜ੍ਹਾ ਕੇ ਵਿਦਾ ਕਰਨ ਜਾਵਾਂ। ਦੂਰੀ ਤੋਂ ਕੋਈ ਸਾਧੂ ਥੱਕਿਆ ਹੋਵੇ ਉਹਨੂੰ ਘੋੜੀ ਤੇ ਚੜ੍ਹਾ ਕੇ ਆਪਣੇ ਘਰ ਲੈ ਕੇ ਆਵਾਂ। ਭਾਵ ਇਹ ਘੋੜੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰੇ, ਉਹਨਾਂ ਦੀ ਸੇਵਾ ਕਰੇ। ਘਰ ਕੀ ਗੇਹਨ ਚੰਗੇ ਜਨ ਧੰਨਾ ਲੇਵੈ ਮੰਗੀ, ਪਾਤਸ਼ਾਹ ਮੈਨੂੰ ਘਰ ਦੀ ਸੁਪਤਨੀ ਲਾਇਕ ਹੋਵੇ, ਆਏ ਗਏ ਸਾਧੂ ਦੀ ਪਿਆਰ ਨਾਲ ਸੇਵਾ ਕਰੇ। ਐਸੀ ਨਾ ਇਸਤਰੀ ਹੋਵੇ ਕਿ ਕੋਈ ਪਿਆਰ ਵਾਲਾ ਸਿੱਖ ਘਰ ਵਿੱਚ ਆਏ ਤੇ ਬੱਚਿਆਂ ਨੂੰ ਕੁੱਟ ਕੇ ਰਵਾਈ ਜਾਏ ਤੇ ਕਦੋਂ ਤੁਰ ਜਾਏ। ਐਸੀ ਇਸਤਰੀ ਮੈਨੂੰ ਬਖਸ਼ ਕਿ ਆਏ ਗਏ ਪਿਆਰ ਵਾਲੇ ਸਾਧੂ ਗੁਰਸਿੱਖ ਸ਼ਰਧਾਵਾਨ ਦੀ ਜਲ ਪਾਣੀ ਨਾਲ, ਚਾਹ ਪਾਣੀ ਨਾਲ, ਰੋਟੀ ਨਾਲ ਸੇਵਾ ਕਰੇ। ਇਹ ਹੈ ਸ਼ਰਧਾਵਾਨ ਨੇ ਗੁਰਬਾਣੀ ਦਾ ਰਸ ਸਿਧਾਂਤ ਸਮਝ ਲਿਆ। ਪਰ ਜਦੋਂ ਸੰਗਤ ਕਰਦਿਆਂ ਕਰਦਿਆਂ ਗੁਰੂ ਕੀ ਬਾਣੀ ਦੇ ਸਿਧਾਂਤ ਤੋਂ ਬਾਅਦ ਇੱਕ ਗਹਿਰਾ ਸਿਧਾਂਤ ਹੈ ਗੁਰਬਾਣੀ ਦਾ, ਜਦੋਂ ਉਹ ਸਮਝ ਲਿਆ ਤੇ ਸਮਝ ਲਓ ਕਿ ਮਨੁੱਖਾ ਜਨਮ ਸਫਲ ਹੈ। ਜਿਤਨੇ ਅਸੀਂ ਗੁਰੂ ਕੇ ਦਰ ਵਿੱਚ ਹਾਜ਼ਰ ਹਾਂ, ਗ੍ਰਸਤੀ ਜੀਵਨ ਵਿੱਚ ਹਾਂ, ਆਖਰਕਾਰ ਗੁਰੂ ਕੇ ਦਰਬਾਰ ਵਿੱਚ ਗ੍ਰਸਤੀ ਜੀਵਨਾਂ ਦੇ ਆਨੰਦ ਕਾਰਜ ਹੋਏ ਨੇ, ਲਾਵਾਂ ਦਾ ਪਾਠ ਹੋਇਆ ਹੋਵੇਗਾ, ਚਾਰ ਲਾਵਾਂ ਦੇ ਬਾਣੀ ਦੇ ਉਪਰਲੇ ਸਿਧਾਂਤ ਨੂੰ ਤੇ ਅਸੀਂ ਸਮਝਿਆ ਕਿ ਇਹ ਚਾਰ ਲਾਵਾਂ ਨੇ, ਪਰ ਇਹਦਾ ਬਹੁਤ ਗਹਿਰਾ ਸੰਬੰਧ ਵੀ ਹੈ, ਬਹੁਤ ਗਹਿਰਾ ਸਿਧਾਂਤ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਿਆ, ਸਿੱਖਾ ਜ਼ਿੰਦਗੀ ਦੇ ਚਾਰ ਪੜਾਅ ਨੇ ਉਸ ਵਾਹਿਗੁਰੂ ਤੱਕ ਪਹੁੰਚਣ ਵਾਸਤੇ। ਇੱਕ ਤੇ ਹੈ ਜੋ ਪਤੀ ਸੁਪਤਨੀ ਨੂੰ ਗੁਰੂ ਦੀ ਹਜ਼ੂਰੀ ਵਿੱਚ ਲਾਵਾਂ ਰਾਹੀਂ ਪ੍ਰਾਪਤ ਹੋਇਆ। ਜੋ ਪਤੀ ਹੈ ਇਹ ਵੀ ਸੰਸਾਰ ਤੋਂ ਜਾਣ ਵਾਲਾ ਹੈ, ਸੁਪਤਨੀ ਨੇ ਵੀ ਤੁਰ ਜਾਣਾ ਹੈ, ਪਰ ਜ਼ਿੰਦਗੀ ਭਰ ਪਤੀ ਸਤੀ ਦਾ ਸੰਯੋਗ ਲਾਵਾਂ ਵਿੱਚ ਦੱਸਿਆ। ਪਰ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਗੁਰਬਾਣੀ ਦਾ ਗਹਿਰਾ ਸਿਧਾਂਤ, ਉੱਥੇ ਹੈ ਪਤੀ ਪਰਮੇਸ਼ਰ। ਅਸੀਂ ਜਿਤਨੇ ਹਾਂ ਇਹ ਸੁਪਤਨੀਆਂ ਹਾਂ, ਬਾਹਰਲਾ ਪਤੀ ਤੇ ਜਾਣ ਵਾਲਾ, ਲੇਕਿਨ ਪਤੀ ਪਰਮੇਸ਼ਰ ਜਿਹੜਾ ਹੈ ਉਹ ਜਾਣ ਵਾਲਾ ਨਹੀਂ, ਉਹ ਅਵਨਾਸ਼ੀ ਹੈ। ਜਿਹੜਾ ਗਹਿਰਾ ਸਿਧਾਂਤ ਲਾਮਾ ਵਿੱਚ ਦੱਸਿਆ, ਕਿਉਂਕਿ ਪਰਮੇਸ਼ਰ ਅਵਨਾਸ਼ੀ ਹੈ ਨਾ, ਅਸੀਂ ਜਿਤਨੇ ਜੀਵ ਹਾਂ ਇਹ ਵਿਨਾਸ਼ੀ ਹਾਂ, ਭਾਵ ਕਿ ਅਸੀਂ ਇਸਤਰੀਆਂ ਦੇ ਰੂਪ ਵਿੱਚ ਹਾਂ, ਅਸੀਂ ਤੇ ਚੜ੍ਹਾਈ ਕਰਨੀ ਹੀ ਕਰਨੀ ਹੈ, ਜਨਮ ਹੈ ਤੇ ਅਵਸ਼ ਮਰਨ ਹੈ, ਇਹਦੇ ਕੋਈ ਦੋ ਰਹਿਵਾਂ ਨਹੀਂ। ਜਾਂ ਕੋਈ ਦੁਨੀਆਂ ਤੇ ਕੋਈ ਇਹ ਦੱਸ ਸਕੇ ਕਿ ਕੋਈ ਜਿਉਂਦਾ ਰਿਹਾ। ਬੁੱਧ ਨੇ ਵੀ ਗੱਲ ਬਹੁਤ ਸੁੰਦਰ, ਆਪਣੇ ਹੱਦ ਤੋਂ ਵੱਧ ਸ਼ਰਧਾਵਾਨ ਇਸਤਰੀ ਨੂੰ, ਸੇਵਕਣੀ ਨੂੰ ਸਮਝਾ ਦਿੱਤੀ ਸੀ। ਉਦੋਂ ਸਮਝਾਏ ਜਦੋਂ ਇਕਲੌਤਾ ਪੁੱਤਰ ਮਰ ਗਿਆ, ਤੇ ਬਹੁਤ ਸ਼ਰਧਾ ਰੱਖਦੀ ਸੀ। ਬੱਚੇ ਨੂੰ ਬੁੱਧ ਦੇ ਸਨਮੁਖ ਲਟਾਇਆ ਹੈ, ਨੇਤਰਾਂ ਤੋਂ ਜੜ ਜਾ ਰਿਹਾ, ਦੁੱਖ ਸੀ ਕਿਉਂਕਿ ਇੱਕ ਨਾਂ ਦੇ ਘਰ ਪੁੱਤ ਪੋਤਾਂ ਘਰ ਪੋਤਰ ਏ, ਇੱਕ ਨਾਂ ਦੇ ਘਰ ਪੁੱਤਰ ਨੇ, ਉਹਨਾਂ ਦੇ ਗਾਂ ਘਰਾਂ ਵਿੱਚ ਪੋਤਰੇ ਨੇ, ਇੱਕ ਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇੱਕ ਨਾਂ ਦੇ ਘਰ ਇੱਕੋ ਉਹ ਵੀ ਜਾਏ ਮਰ, ਵਜੀਦਾ ਸਾਹਿਬ ਨੂੰ ਕੌਣ ਆਖੇ ਇੰਜ ਨੇ ਇੰਜ ਕਰ। ਕੁਦਰਤ ਦੇ ਸਮੇਂ ਬਣ ਜਾਂਦੇ ਨੇ। ਦੁਖੀ ਆਤਮਾ ਕਹਿ ਰਹੀ ਹੈ, ਮੈਂ ਤੇਰੇ ਦਰ ਦੀ ਸ਼ਰਧਾਲੂ ਹਾਂ, ਮੇਰਾ ਪੁੱਤਰ ਜਿਉਂਦਾ ਕਰ। ਤੇ ਬੁੱਧ ਵਿੱਚ ਸਮਰੱਥਾ ਸੀ, ਗਿਆਨਵਾਨ ਸੀ, ਤਿਆਗੀ ਤੇ ਕੁਝ ਮਨੁੱਖ ਨੂੰ ਵਰਤਨ ਕਰ ਗਈ, ਵਿਰਾਗ ਹੋਇਆ ਤੇ ਤੁਰਿਆ ਫਿਰ ਰਿਹਾ ਸੀ, ਤੇ ਤੁਰਿਆਂ ਫਿਰਦਿਆਂ ਇਹਦੀ ਦੇਖ ਰੇਖ ਵਾਸਤੇ ਇਹਦੇ ਪਿਤਾ ਨੇ ਕੁਝ ਬਜ਼ੁਰਗ ਲਾ ਆਪਣੇ ਪਹਿਰੇਦਾਰ, ਏਕੇ ਨੇ ਤੁਰਿਆਂ ਫਿਰਦਿਆਂ ਬਜ਼ੁਰਗ ਵੇਖਿਆ ਜਿਹੜਾ ਬਹੁਤ ਔਖਾ ਹੋ ਕੇ ਉੱਠਿਆ ਸੋਟੀ ਨਾਲ, ਤੁਰਿਆ ਵੀ ਉਹਦੇ ਕੋਲੋਂ ਨਹੀਂ ਸੀ ਜਾਂਦਾ। ਬਜ਼ੁਰਗ ਕੋਲ ਜਾ ਕੇ ਕਹਿਣ ਲੱਗਾ ਵੀ ਇਹ ਤੂੰ ਕਿਸ ਤਰ੍ਹਾਂ ਹੋ ਗਿਆ? ਕਹਿੰਦਾ ਜੀ ਮੈਂ ਬਿਰਧ ਹੋ ਗਿਆ। ਬੁੱਧ ਕਹਿਣ ਲੱਗਾ ਵੀ ਮੈਂ ਵੀ ਇਸ ਤਰ੍ਹਾਂ ਹੋਵਾਂਗਾ। ਪਿਆਰ ਵਾਲੇ ਬਜ਼ੁਰਗ ਨੇ ਬੜੀਆਂ ਆਸ਼ੀਰਵਾਦਾਂ ਦਿੱਤੀਆਂ ਕਿ ਹੇ ਰਾਜਕੁਮਾਰ, ਤੂੰ ਜੁਗ ਜੁਗ ਜੀਵੇਂ, ਤੇਰੀ ਲੰਮੀ ਉਮਰ ਹੋਵੇ, ਤੂੰ ਧਰਮ ਦਾ ਰਾਜ ਕਰੇ, ਜਵਾਨੀਆਂ ਮਾਣੇ, ਸੁਖ ਮਾਣੇ, ਪਰ ਬੇਟਾ ਆਖਰ ਨੂੰ ਇਸ ਅਵਸਥਾ ਵਿੱਚ ਤੂੰ ਵੀ ਆਉਣਾ ਹੈ। ਪਿਆਰ ਨਾਲ ਬੋਲੀ ਗਿਆ। ਜਦੋਂ ਅਖੀਰ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਤੇ ਵੀ ਇਹ ਉਮਰ ਆਉਣੀ ਆ ਜਿਹੜੀ ਮੇਰੇ ਤੇ ਆ ਰਹੀ ਆ, ਬਸ ਬੁੱਧ ਦੇ ਮਨ ਨੂੰ, ਸਿਧਾਰਥ ਦੇ ਮਨ ਨੂੰ ਐਸਾ ਦੁੱਖ ਹੋਇਆ, ਮਨਾ ਇਸ ਅਵਸਥਾ ਆਉਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਕੁਝ ਉਪਾਅ ਕਰ ਲਵਾਂ, ਬਸ ਰਾਜ ਭਾਗ ਛੱਡ ਕੇ। ਆਖਿਰਕਾਰ ਇੱਕ ਘਟਨਾ ਨੇ ਜੀਵਨ ਬਦਲ ਦਿੱਤਾ। ਇਸਤਰੀ ਦੁਖੀ ਹੈ, ਮੇਰੇ ਪੁੱਤਰ ਨੂੰ ਜਿਉਂਦਾ ਕਰ। ਤੋ ਕਹਿੰਦੇ ਨੇ ਇਹਨੇ ਸੋਚਿਆ ਮੈਂ ਰੱਬ ਦਾ ਸ਼ਰੀਕ ਤੇ ਬਣਨਾ ਨਹੀਂ, ਪਰ ਆਖਿਰਕਾਰ ਸਿਆਣਾ ਸੀ, ਜੁਗਤੀਵਾਨ ਸੀ, ਵਿਦਵਾਨ ਸੀ, ਨੀਤੀ ਵਾਲਾ ਵੀ ਬੜਾ ਸੀ। ਸਕਾਰਯੋਗ ਮਾਤਾ ਨੂੰ ਪਿਆਰ ਨਾਲ ਕਹਿਣ ਲੱਗਾ ਮਾਂ ਇਹ ਜਿਉਂਦਾ ਹੋ ਜਾਏਗਾ, ਪਰ ਤੂੰ ਇਸ ਤਰ੍ਹਾਂ ਕਰ ਜਾ, ਕਿਸੇ ਐਸੇ ਘਰੋਂ ਪਾਣੀ ਲੈ ਕੇ ਆ, ਮੈਂ ਇੱਕ ਦਵਾਈ ਦਿਆਂ ਇਹਨੂੰ, ਦਵਾਈ ਮੇਰੇ ਕੋਲ ਹੈ, ਪਰ ਪਾਣੀ ਉਸ ਘਰ ਤੋਂ ਲੈ ਕੇ ਆਵੇ ਜਿਸ ਘਰ ਕਦੀ ਮੌਤ ਨਾ ਹੋਈ ਹੋਵੇ। ਆਖਿਰਕਾਰ ਇਸ ਮਾਂ ਨੂੰ ਆਪਣੇ ਪੁੱਤਰ ਦੇ ਦੁੱਖ ਵਿੱਚ ਚੇਤਾ ਭੁੱਲ ਗਿਆ, ਘਰਾਂ ਘਰਾਂ ਚ ਤੁਰੀ ਫਿਰ ਰਹੀ ਹੈ, ਕਹਿ ਰਹੀ ਹੈ ਮੈਂ ਆਪਣੇ ਸਵਾਮੀ ਮਾਲਕ ਦੀ ਆਗਿਆ ਨਾਲ ਆਈ ਆ, ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਮੈਂ ਉਸ ਘਰੋਂ ਪਾਣੀ ਲੈਣਾ ਜਿਸ ਘਰ ਮੌਤ ਨਾ ਹੋਈ ਹੋਵੇ। ਤੇ ਜਿਸ ਵਕਤ ਜਿਸ ਜਿਸ ਘਰ ਪੁੱਛਿਆ, ਮੌਤ ਤੋਂ ਖਾਲੀ ਕੋਈ ਵੀ ਘਰ ਨਹੀਂ ਸੀ, ਤੇ ਕਿਤੋਂ ਨਾ ਪਾਣੀ ਮਿਲਿਆ। ਪਾਣੀ ਤੇ ਉੱਥੋਂ ਹੀ ਮਿਲਦਾ ਨਾ ਜਿਸ ਘਰ ਮੌਤ ਨਾ ਹੋਈ ਹੋਵੇ, ਮੌਤ ਨੇ ਨਾ ਫੇਰਾ ਪਾਇਆ ਹੋਵੇ। ਮੌਤ ਦਾ ਪ੍ਰਸ਼ਾਦ, ਮੌਤ ਦਾ ਛਾਂਦਾ ਤੇ ਹਰ ਘਰ ਵਿੱਚ ਕਿਸੇ ਨਾ ਕਿਸੇ ਸਮੇਂ ਆਇਆ ਤੇ ਆਉਂਦਾ ਰਹੇਗਾ, ਤੇ ਜਦੋਂ ਤੱਕ ਦੁਨੀਆ ਬਣੀ ਹੈ। ਬਸ ਆ ਕੇ ਕਹਿ ਦਿੱਤਾ ਜੀ ਕੋਈ ਐਸਾ ਘਰ ਨਹੀਂ ਜਿੱਥੇ ਮੌਤ ਨਾ ਆਈ ਹੋਵੇ। ਹੇ ਮਾਂ, ਉਸੇ ਹੀ ਮੌਤ ਨੇ ਤੇਰੇ ਘਰ ਵੀ ਗੇੜਾ ਪਾਇਆ ਹੈ। ਇਹ ਪੁੱਤਰ ਜਿਸ ਢੰਗ ਦੇ ਨਾਲ ਆਇਆ ਸੀ ਉਸੇ ਤਰ੍ਹਾਂ ਤੁਰ ਗਿਆ। ਲੇਕਿਨ ਗੁਰਬਾਣੀ ਦਾ ਗਹਿਰਾ ਸਿਧਾਂਤ ਹੈ, ਲਾਵਾਂ ਦਾ ਪਾਠ, ਵੀ ਸਿੱਖ ਜੀਵਨ ਦੇ ਚਾਰ ਪੜਾਅ ਨੇ, ਇਹਨਾਂ ਚੌਂ ਪੜਾਵਾਂ ਤੋਂ ਤੂੰ ਹੌਲੀ ਹੌਲੀ ਆਪਣੀ ਜ਼ਿੰਦਗੀ ਚ ਚਾਰ ਲਾਵਾਂ ਤੇਰੇ ਵਿਆਹ ਵੇੜੇ ਤੇ ਤੇਰੇ ਸੁਣ ਲਈਆਂ, ਪਰ ਜ਼ਿੰਦਗੀ ਭਰ ਤੂੰ ਇਹਨਾਂ ਚੌਂ ਲਾਵਾਂ ਦਾ ਗਹਿਰਾ ਸਿਧਾਂਤ ਸਮਝ, ਤੇ ਜਿਹੜਾ ਅਸਲੀ ਪਤੀ ਪਰਮੇਸ਼ਰ ਹੈ ਨਾ ਤੇਰਾ, ਤੂੰ ਉਹਦੇ ਕੋਲ ਜਾ ਇਹਨਾਂ ਚੌਂ ਪੜਾਵਾਂ ਤੋਂ ਲੰਘ ਕੇ। ਕਬੀਰ ਦਾ ਸ਼ਬਦ ਧੰਨੇ ਦਾ ਸੁਣ ਤੇ ਲਿਆ, ਵੀ ਤਾਂ ਬੰਦਗੀ ਹੋਵੇਗੀ, ਅੰਨ ਦਾਣਾ ਮਿਲੇ, ਘੋੜੀ ਮਿਲੇ, ਇਸਤਰੀ ਮਿਲੇ, ਪਰ ਬਾਣੀ ਦੇ ਗਹਿਰੇ ਸਿਧਾਂਤ ਨੂੰ ਸਤਿਪੁਰਖ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਾਨੂੰ ਸਮਝਾਇਆ ਕਰਦੇ, ਵਿਦਿਆਰਥੀਆਂ ਨੂੰ ਵੱਡਿਆਂ ਪੁਰਖਾਂ ਨੇ ਵੀ ਸਮਝਾਇਆ ਕਰਦੇ। ਪ੍ਰੇਮੀਓ, ਜਿਹੜਾ ਬੰਦਗੀ ਕਰਨ ਵਿੱਚ ਜੁਟ ਗਿਆ ਤੇ ਉਹਨੂੰ ਇੰਨਾ ਵੀ ਭਰੋਸਾ ਨਾ ਹੋਵੇ ਕਿ ਪਰਿਪੂਰਨ ਪਰਮੇਸ਼ਰ ਮੇਰੇ ਪਰਿਵਾਰ ਦੀ ਰਾਖੀ ਕਰੇਗਾ। ਹੁਣ ਧੰਨੇ ਭਗਤ ਨੂੰ ਇਹ ਤੇ ਗਿਆਨ ਸੀ ਕਿ ਪਰਮੇਸ਼ਰ ਨੇ ਜਿਤਨੇ ਜੀਵ ਬਣਾਏ ਨੇ ਉਹਨਾਂ ਦੀ ਰੋਜੀ ਲਿਖ ਦਿੱਤੀ ਹੈ। ਪਹਿਲਾਂ ਬਣੀ ਪਰਾ ਲਭਦ, ਮਗਰੋਂ ਬਣਿਆ ਸਰੀਰ ਹੈ, ਤੇ ਬੰਦਗੀ ਕਾਹਦੀ ਹੋਈ ਜੇ ਰੱਬ ਕੋਲੋਂ ਇਹੋ ਹੀ ਮੰਗਦਾ ਰਿਹਾ ਵੀ ਅੰਨ ਦਾਣਾ ਚਾਹੀਦਾ, ਘੋੜੀ ਚਾਹੀਦੀ ਹੈ, ਪਤਨੀ ਚੰਗੀ ਚਾਹੀਦੀ ਹੈ, ਗਊ ਭੈਂਸ ਚਾਹੀਦੀ ਹੈ, ਤੇ ਰੱਬ ਨੇ ਦੇਣੀਆਂ ਨੇ। ਪਰ ਇਹਦਾ ਗਹਿਰਾ ਵੀ ਸਿਧਾਂਤ ਹੈ, ਕਥਾ ਸੁਣਦਾ ਇਹੋ ਹੀ ਫਾਇਦਾ ਹੈ ਵੀ ਗਹਿਰਾ ਸਿਧਾਂਤ ਹੈ। ਭਗਤ ਧੰਨੇ ਨੇ ਗੱਲ ਕਹਿ ਦਿੱਤੀ ਕਿ ਹੇ ਪਰਿਪੂਰਨ ਪਰਮੇਸ਼ਰ, ਮੈਂ ਇਹ ਸੰਸਾਰਕ ਚੀਜ਼ਾਂ ਨਹੀਂ ਮੰਗਦਾ, ਮੈਂ ਤੇਰੀ ਬੰਦਗੀ ਕਰ ਰਿਹਾ ਹਾਂ, ਤੇ ਤੂੰ ਦੇ ਦਾਲ ਸਿੱਧਾ। ਹੇ ਵਾਹਿਗੁਰੂ, ਮੈਂ ਇੱਕ ਮੰਗ ਮੰਗਦਾ ਹਾਂ ਗਹਿਰੇ ਸੰਬੰਧ ਵਾਲੀ, ਦਾਲ ਸਿੱਧਾ ਮੇਰੇ ਅੰਦਰ ਜਿਹੜੀ ਦਾਲ ਦਵੈਤ ਹੈ ਇਹ ਦਲ ਖਤਮ ਕਰ, ਇਹਨੂੰ ਦੁਬਦਾ ਘਰ ਬਹੁਤੇ ਗਾਲੇ। ਜਦੋਂ ਤੋਂ ਸੰਸਾਰ ਪੈਦਾ ਹੋਇਆ ਤੇ ਨਾਲ ਦੁਬਦਾ ਜਿਹੜੀ ਹੈ ਨਾ, ਇਹਨੇ ਬੜਿਆਂ ਬੜਿਆਂ ਘਰਾਂ ਨੂੰ ਗਾਲ ਦਿੱਤਾ ਹੈ। ਬੜੇ ਬੜੇ ਕਥਨੀ ਤੇ ਕਰਨੀ ਦੇ ਜਿਹੜੇ ਇਨਸਾਨ ਸਨ ਉਹਨਾਂ ਦੇ ਸਰੀਰ ਘਰ ਗਾਲ ਦਿੱਤੇ ਨੇ। ਇਹ ਐਸੀ ਦੁਬਦਾ ਹੈ, ਪਾਤਸ਼ਾਹ ਮੈਂ ਤੇਰਾ ਨਾਮ ਜਪਦਾ, ਮੇਰੇ ਹਿਰਦੇ ਚੋਂ ਦਵੈਤ ਦਲ ਦੇ ਨਾਸ ਕਰ। ਦਾਲ ਸਿੱਧਾ ਤੇ ਤੇਰੇ ਚਰਨਾਂ ਵਿੱਚ ਮੇਰਾ ਮਨ ਸਿੱਧਾ ਰਹੇ। ਜਿਸ ਤਰ੍ਹਾਂ ਤੁਸੀਂ ਆਪਾਂ ਜ਼ਿਮੀਂਦਾਰ ਬੈਠੇ ਹਾਂ ਨਾ, ਕੋਈ ਦਰਖਤ ਤੋਂ ਅਸੀਂ ਸਿੱਧੀ ਸੋਟੀ ਕੱਟਦੇ ਹਾਂ ਤੇ ਉਹਦੀਆਂ ਖੂੰਗੀਆਂ ਲਾਉਂਦੇ ਹਾਂ ਕਿ ਪ੍ਰਾਣੀ ਦੇ ਕੰਮ ਆਏਗੀ। ਸਿੱਧੀ ਵੈਸੇ ਤੇ ਨੀਤੀ ਵਾਲਿਆਂ ਨੇ ਰਾਜਨੀਤੀ ਚਣਾਕੇ ਚ ਲਿਖਿਆ, ਕਹਿੰਦੇ ਨੇ ਕਿ ਸਿੱਧੀ ਲੱਕੜੀ ਹਰ ਇਨਸਾਨ ਕੱਟਦਾ ਹੈ ਤੇ ਵਿੰਗੀ ਲੱਕੜੀ ਹੋਵੇ ਨਾ ਤੇ ਉਹ ਕੋਈ ਕੋਈ ਕੱਟਦਾ ਹੈ। ਉਹ ਨੀਤੀ ਦਾ ਵਿਚਾਰ ਚਾਣਕ ਰੇਖੀ ਲਿਖਦਾ ਹੈ, ਬੰਦੇ ਨੂੰ ਸਮਝਾਉਂਦਾ ਕਿ ਹੇ ਇਨਸਾਨ ਅਤ ਸਿੱਧੇ ਨਾ ਹੋਈਏ, ਸਿੱਧਾ ਜਿਹਾ ਸੁਭਾਅ ਨਾ ਰੱਖ ਕੇ ਤੁਰੇ ਫਿਰੀਏ, ਵੀ ਹਰ ਬੰਦਾ ਹੀ ਜੋ ਕਰਾਈ ਖੁਸ਼ੀ ਕਰਾਈ ਜੇ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਅਤ ਸਿੱਧੇ ਬੰਦੇ ਚ ਸੁੱਖ ਵੀ ਬੜਾ ਹੈ ਤੇ ਦੁੱਖ ਵੀ ਬੜਾ ਹੈ। ਸਧਾਰਨ ਬੰਦੇ ਨੂੰ ਕਦੀ ਬੰਦਾ ਕਹਿੰਦਾ ਫਲਾਣੇ ਸਾਧੂ ਦਾ ਮੱਥਾ ਟੇਕ ਆ ਕੁਝ ਮਿਲੂਗਾ, ਕਦੀ ਸਾਧ ਫਲਾਣੇ ਨੂੰ ਮੱਥਾ ਟੇਕ ਆ ਕੁਝ ਮਿਲ ਜਾਏਗਾ, ਉਹ ਵਿਚਾਰਾ ਤੁਰਿਆ ਫਿਰਦਾ ਹੈ। ਸਿੱਧਾ ਨਾ ਸਧਾਰਨ ਬੰਦਾ, ਗੁਰਮੁਖ ਬੰਦਾ ਹੈ, ਪਰ ਸੰਸਾਰ ਦਾ ਚਲਾਕ ਮਨੁੱਖ ਉਹਦੇ ਪਦਾਰਥ ਵੱਲ ਨਿਗਾਹ ਰੱਖ ਕੇ ਉਹ ਪਤਾ ਨਹੀਂ ਕਈਆਂ ਰਾਹਾਂ ਚ ਸਧਾਰਨ ਨੂੰ ਤੋਰੀ ਫਿਰਦਾ ਹੈ, ਇੱਕ ਥਾਂ ਤੇ ਟਿਕਣ ਨਹੀਂ ਦਿੰਦਾ। ਇਸ ਕਰਕੇ ਚਾਣਕ ਰੇਖੀ ਲਿਖਦੇ ਨੇ ਅਬ ਸੂਧੇ ਨਾ ਹੋਈਏ, ਕਛਕ ਟੇਢ ਮਨ ਹੋਏ, ਕੁਝ ਕੁ ਵਿਚਾਰ ਰੱਖੋ, ਸਿਆਮਤਾ ਰੱਖੋ, ਕੁਝ ਕੁ ਟੇਢਾ ਮਨ ਰੱਖੋ। ਤੇ ਅੱਗੇ ਉਹਨਾਂ ਨੇ ਦਲੇਰ ਦਿੱਤੀ ਕਿ ਸਿੱਧੀ ਲੱਕੜੀ ਕਾਢਤ ਹੈ, ਟੇਢ ਨਾ ਕਾਢਤ ਕੋਈ। ਸਿੱਧੀ ਲੱਕੜੀ ਤੇ ਹਰ ਬੰਦਾ ਕੱਟਦਾ, ਪਰ ਜਿਹੜੀ ਟੇਢੀ ਲੱਕੜੀ ਹੈ ਨਾ, ਜ਼ਿਮੀਦਾਰ ਟੇਢੀ ਲੱਕੜੀ ਨੂੰ ਘੱਟ ਕੱਟਦੇ ਨੇ, ਜਾਂ ਕਿਤੇ ਖੁਰਪੇ ਦਾ ਦਸਤਾ ਬਣਾਉਣਾ ਹੋਵੇ ਜਾਂ ਕੋਈ ਹੋਰ ਕੋਈ ਐਸੇ ਜਿਹੜੀ ਵਿੰਗੇ ਢੰਗ ਦੇ ਨਾਲ ਕੋਈ ਚੀਜ਼ ਬਣਨੀ ਹੋਵੇ ਤੇ ਤਾਂ ਉਹ ਸਮਝੇਗਾ ਵੀ ਆਹ ਟੇਢੀ ਲੱਕੜੀ ਹੈ ਤਾਂ ਆਹ। ਲੇਕਿਨ ਸਿੱਧੀ ਲੱਕੜੀ ਨੂੰ ਤਾਂ ਹਰ ਬੰਦਾ ਕੱਢਦਾ, ਸਿੱਧੀ ਲੱਕੜੀ ਦਾ ਸਾਰਾ ਕੁਝ ਬਣ ਜਾਂਦਾ। ਮੈਂ ਗੱਲ ਕਰ ਰਿਹਾ ਸੀ ਸਿੱਧੀ ਲੱਕੜੀ ਦੀਆਂ ਜਿਹੜੀਆਂ ਤੇਸੇ ਨਾਲ ਆਖਿਰਕਾਰ ਉਹਦੀਆਂ ਖੁੰਘੀਆਂ ਲਾਹੀਆਂ ਜਾਂਦੀਆਂ ਨੇ, ਸਿੱਧੀ ਲੱਕੜੀ ਬਣਾਈ ਜਾਂਦੀ ਹੈ। ਤੇ ਵਿਦਵਾਨਾਂ ਨੇ ਲਿਖਿਆ ਕਿ ਹੇ ਇਨਸਾਨ, ਜਿਸ ਤਰ੍ਹਾਂ ਹੁਣ ਭਗਤ ਧੰਨੇ ਦਾ ਆਇਆ ਨਾ, ਦਾਲ ਸਿੱਧਾ ਆਪਣੇ ਗੁਰੂ ਅੱਗੇ ਮਨ ਸਿੱਧਾ ਰੱਖ, ਜਿਹੜੀਆਂ ਈਰਖਾ ਦੀਆਂ ਖੁੰਗੀਆਂ ਨੇ ਨਾ ਤੇਰੇ ਸਿੱਧੇ ਮਨ ਵਿੱਚ, ਉਹਨਾਂ ਨੂੰ ਵਿਚਾਰ ਦੇ ਤੇਸੇ ਨਾਲ ਲਾਹ ਦੇ, ਛਾਂਗ ਦੇ, ਤੇ ਮਨ ਸਿੱਧਾ ਕਰਕੇ ਗੁਰੂ ਦੇ ਚਰਨਾਂ ਵਿੱਚ ਰਹੋ। ਦਾਲ ਸਿੱਧਾ ਮੰਗੋ ਘਿਓ, ਭਗਤ ਦੀ ਅਰਦਾਸ ਹੈ ਹਮਰਾ ਖੁਸ਼ੀ ਕਰੇ ਮੈਂ, ਪੰਨੀਆਂ ਸ਼ਾਦਨ ਨੀਕਾ। ਬਾਹਰ ਤੇ ਜੋੜਾ ਸੀ ਪਰ ਇੱਥੇ ਗਹਿਰਾ ਸਿਧਾਂਤ ਹੈ, ਪੰਨੀਆਂ ਪਨਾਹ ਸ਼ਰਨ। ਪਾਤਸ਼ਾਹ ਮੈਂ ਤੇਰੇ ਦਰ ਦੀ ਹਮੇਸ਼ਾ ਸ਼ਰਨ ਵਿੱਚ ਰਹਾਂ। ਪੰਨੀਆਂ ਸ਼ਾਦਨ, ਸ਼ਾਦਨ ਦਾ ਅਰਥ ਹੈ ਕੱਟਣਾ। ਬਾਹਰ ਤੁਸੀਂ ਨਾ ਵੀ ਜੋੜਾ ਪਾਇਆ ਹੋਵੇ ਤੇ ਕੰਡੇ ਥੱਲੇ ਹੋਣ ਤੇ ਟੁੱਟ ਜਾਣ, ਇੱਧਰ ਹੈ ਸ਼ਾਦਨ ਕੱਟਣਾ, ਉਧਰ ਕੰਡੇ ਟੁੱਟਣੇ ਕੱਟਣਾ, ਇੱਕੋ ਜਿਹਾ ਹੀ ਸਿਧਾਂਤ ਹੈ। ਪਾਤਸ਼ਾਹ ਮੈਂ ਤੇਰੇ ਦਰ ਵਿੱਚ ਰਹਾਂ ਤੇ ਮੇਰੇ ਅੰਦਰ ਕਾਮ ਕਰੋੜ ਲੋਭ ਅਹੰਕਾਰ ਦੁੱਖ ਦੇਣ ਵਾਲਿਆਂ ਨੂੰ ਕੱਟ ਦੇ, ਕੱਟਣ ਪੰਨੀਆਂ ਸ਼ਾਦਨ ਨੀਕਾ, ਅਨਾਜ ਮਗੋਂ ਸਤ ਸੀਕਾ। ਅਨ ਆਜ, ਅਨ ਇੱਕ ਹੋਰ, ਅੱਜ ਮੈਂ ਤੇਰੇ ਕੋਲੋਂ ਮੈਂ ਦਾਤ ਮੰਗਦਾ ਹਾਂ। ਕੀ ਦਾਤ? ਧਰਮ ਦਾ ਸਿੱਕਾ ਚੱਲੇ, ਸੰਸਾਰ ਵਿੱਚ ਧਰਮ ਦਾ ਬੋਲਬਾਲਾ ਹੋਵੇ, ਪੈ ਕੋਈ ਨਾ ਕਿਸੇ ਰੰਜਾਣ ਦਾ। ਜੈਸੇ ਗੁਰੂ ਕੇ ਬਾਣੀ ਚ ਲਿਖਿਆ ਵੀ ਧਰਮ ਦਾ ਸਿੱਕਾ ਚੱਲੇ, ਫਿਰ ਕੋਈ ਕਿਸੇ ਨੂੰ ਦਬਾਏ ਨਾ। ਅਨਾਜ ਮੰਗੋ ਸਤਸੀਕਾ, ਗਊ ਭੈਂਸ ਮੰਗੋ ਡਾ ਬੈਰੀ, गऊ गावां तेरे जस नूं गावां तै सहत ला बेरी बिना डेरी तो तेरा जस गावां पर देर ना करां रात दिन ही जस गाई जाऊं गऊ पैस मंगोल एक ताजन तुरी चंगेरी बाहरली घोड़ी नहीं गहरा सिद्धांत है मैनू तुरी अवस्था की घोड़ी दे जिस घोड़ी ते मैं अपने श्वासा नू असवार करके ते वाहिगुरु तेरे दरबार तक पहुंच सका तुरी अवस्था की घोड़ी तेरे दरबार तक पहुंचण वास्ते मैनू दे ग्रीबन वाए सतगुरां ने घर की गेहन चंगी जन धना भगत जी कहिंदे ने मैनू घर शरीर है गेहन एक बुद्धि है घर विच मरकां मेरे शरीर दे अंदर ऐसी बुद्ध दे जिहड़ा तेरा जस गाई जा उत्तम मत मेरे हृदय तू आओ त्यावो गावो गुण गोबिंदा अत प्रीत मोल लागे ना यह है बाणी दा गहरा सिद्धांत गुरु महाराज बख्शिश करे कथा सुनन दा एहो ही लाभ है आइए मन दी बस्ता टका के जो गुरु क्या ने अज बाणी विच उपदेश दिता उस नूं श्रवण करी एक वार गज के आखो सतनाम श्री वाहिगुरु जी
मरन लिखाए आए नहीं रहना
मरण रखाए रहाओ दी पंक्ति है गुरु नानक महाराज फरमाउंदे ने मरण लिखा के आए हां जदों संसार विच पैदा होए ना जन्म ही साडा तां होया जे मरण पहला लिखिया गया मरण लिखाए आए नहीं रहना इस थां ते किसे ने नहीं रहना ते ना कोई रहा गुरबाणी ने कई थावां ते कई दलीलां दित्तियां ने भीतक उपरे केतक धाइए अंत ओढ़ को आह कंध दे उपर कोई सियाणा बंदा तुर लए ते जां लोकां नूं रझाउण वास्ते नठ वी लए पर किन्ना कु चिर नठ जाएगा कंध ते छोटी है लम्मी है आखिर कंध दा एंड ते आ ही जाणा है जिंदगी दा ऐसा है जैसे भगत कबीर जी ने भी एक सिख्या दित्ती जननी जानत सुत बड़ा होत है इतना को ना जाने जे दिन दिन अवध करता है मां ते सोचदी है मेरा पुत्र वड्डा हो रहा है पर उस भोली मां नूं की ज्ञान है कि एक एक दिन मेरे बच्चे की उम्र घट रही है जो दिन आ रहा है वो उम्र घटती जा रही है मां दे विचार ते बच्चे की उम्र वड्डी हो रही है बच्चा वड्डा हो रहा है पर आखिरकार उम्र दे विचों दिन घटते जा रहे ने मरण लिखाए आए नहीं रहना मरण लिखा के आए ने संसार विच किसे नहीं रहना
हर जप जाप रहन हर सरना
फिर इथे रहन दा उपा करना चाहिए किस ना रहा जाए क्योंकि गुरु क्या ने ए दस्ते दिता समझाया पर सिख कहिंदा पातशाह तुसी मेहर करो ते दसो कि इत्थे रिहा किस ना जाए महाराज कहिंदे ने परमेश्वर दा नाम जपिया परमेश्वर दा नाम जपिए इत्थे हमेशा वास्ते रही दे असी हुण इत्थे जिन्ने आ ना इंडिया विच साडे रिश्तेदारां नूं साडे चिट्ठियां राहीं पता चलदा कि साडे रिश्तेदार भैण भरा होंद विच हैगे चिट्ठियां राहीं पता लगदा शरीर करके असीं किसे साल च जावांगे कोई दो च जाएगा कोई दस साल च जाएगा कोई शायद वध वी समां लग गया होवे हमेशा वास्ते साडी चिट्ठियां तों होंद है कि असीं जीवदे आं दे जिस थां ते भी बैठे हुए ਗਰੀਬ ਨਵਾਜ ਸਤਿਗੁਰਾਂ ਉਚਾਰਿਆ ਕਿ ਹਮੇਸ਼ਾ ਵਾਸਤੇ ਜੇ ਸੰਸਾਰ ਨਾਲ ਗੰਢ ਪਾਈ ਰੱਖਣੀ ਹੈ ਨਾ ਤੇ ਫਿਰ ਪਰਮੇਸ਼ਰ ਦਾ ਨਾਮ ਜਪਿਆ ਜਾਏ। ਆਖਿਰਕਾਰ ਕਿਤੇ ਖਾਕੂਏ ਕੋਈ ਪੁੱਛੇ ਨਾ ਨਾਉ, ਪਰ ਜਿਹਨਾਂ ਨਾਮ ਨਾਲ ਗੰਢ ਪਾਈ ਹੈ, ਨਾਮ ਦੇ ਨਾਲ ਵਾਸਤਾ ਵਾਹ ਵਾਸਤਾ ਪਾਇਆ ਤੇ ਰਵਿਦਾਸੀਆਂ ਦੇ ਘਰ ਦੁਨੀਆਦਾਰੀ ਦੇ ਬ੍ਰਾਹਮਣੀ ਸਮਾਜ ਦੇ ਸੁਭਾਅ ਨਾਲ ਤੇ ਬਹੁਤ ਨੀਵੀਂ ਜਾਤ ਸੀ, ਪਰ ਬੱਚੇ ਨੇ ਰੱਬ ਦਾ ਨਾਮ ਜਪਿਆ ਤੇ ਫਿਰ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਵਿੱਚ ਚਮਰੇਟਾ। ਚੰਮਦਾ ਕਰਨ ਵਾਲਾ ਉਹਦੇ ਭਾਈ ਭੈਣ ਭਰਾ ਰਿਸ਼ਤੇਦਾਰ ਬਜ਼ੁਰਗਾਂ ਦਾ ਕੋਈ ਨਾਂ ਨਹੀਂ ਲੈਂਦਾ, ਪਰ ਰਵਿਦਾਸ ਭਗਤ ਚੌਂ ਚੱਕਾਂ ਵਿੱਚ ਉਹਦਾ ਨਾਂ ਹੈ, ਪ੍ਰਸਿੱਧ ਹੈ, ਜਿਉਂਦਾ ਹੈ, ਉਹਦੀ ਹੋਂਦ ਹੈ। ਜਿਹੜਾ ਸਿਮਰਨ ਕਰਦਾ ਉਹਦੀ ਹੋਂਦ ਹੈ, ਉਹ ਸੰਸਾਰ ਵਿੱਚ ਰਹਿੰਦਾ ਹੈ।
ਸਤਿਗੁਰ ਮਿਲਾ ਸੋ ਮਰਨ ਦਿਖਾ,
ਗੁਰੂ